ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਪੈਰੋ ਮਹੱਲਾ ਤੀਜਾ। ਮੇਰੀ ਪੱਟਿਆ ਲਿਖੂ ਹਰ ਗੋਬਿੰਦ ਗੋਪਾਲਾ, ਤੂਜਾ ਪਾਏ ਫਾਤੇ ਜਮ ਜਾਲਾ। ਮੇਰੀ ਪੱਟਿਆ ਲਿਖੂ ਹਰ ਗੋਬਿੰਦ ਗੋਪਾਲਾ, ਦੂਜਾ ਪਾਏ ਫਾਤੇ ਜਮ ਜਾਲਾ। ਸਤਿਗੁਰ ਕਰੇ ਮੇਰੀ ਪ੍ਰਤਪਾਲਾ, ਹਰ ਸੁਦਾਤਾ ਮੇਰਾ ਨਾਲਾ। ਗੁਰ ਉਪਦੇਸ਼ ਪ੍ਰਹਿਲਾਦ ਹਰਿ ਉਚਰੈ, ਦਸਨਾ ਤੇ ਬਾਲਕ ਗਮ ਨਾ ਕਰ ਰਹਾਉ। ਮਾਤਾ ਉਪਦੇਸ਼ੈ ਪ੍ਰਹਿਲਾਦ ਪਿਆਰੇ, ਪੁੱਤਰ ਰਾਮ ਨਾਮ ਛੋਡਾ ਹੋ ਜੀਉ ਲਿਹੋ ਉਬਾਰੇ। ਪ੍ਰਹਿਲਾਦ ਕਹ ਸੁਣੋ ਮੇਰੀ ਮਾਏ, ਰਾਮ ਨਾਮ ਨਾ ਛੋਡਾ ਗੁਰਦਿਆ ਬੁਝਾਏ। ਟੰਡਾ ਮਰਕਾ ਸਭ ਜਾਏ ਪੁਕਾਰੇ, ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੀ ਵਿਗਾੜੇ। ਦੁਸ਼ਟ ਸਭਾ ਮਹਿ ਮੰਤਰ ਪਕਾਇਆ, ਪ੍ਰਹਿਲਾਦ ਕਾ ਰਾਖਾ ਹੋਈ ਰਗ ਰਹਾਇਆ। ਹੱਥ ਖੜਗ ਕਰ ਧਾਇਆ ਹੱਥ ਅਹੰਕਾਰ, ਹਰ ਤੇਰਾ ਕਹਾ ਤੁਝ ਲਈ ਉਬਾਰ। ਸੰਤ ਜਨਾ ਕੇ ਹਰ ਜੀਉ ਕਾਰਜ ਸਵਾਰੇ, ਪ੍ਰਹਿਲਾਦ ਜਨ ਕੇ ਇੱਕੀ ਹੀ ਕੁਲ ਉਧਾਰੇ। ਗੁਰ ਕੈ ਸ਼ਬਦ ਹੋਮੈ ਵਿਖਮਾਰੇ, ਨਾਨਕ ਰਾਮ ਨਾਮ ਸੰਤ ਨਿਸਤਾਰੇ। ਗੁਰ ਕੈ ਸ਼ਬਦ ਹੋਮੈ ਵਿਖਮਾਰੇ, ਨਾਨਕ ਰਾਮ ਨਾਮ ਸੰਤ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤ ਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਾਣ ਗਣਿਜੈ। ਤ੍ਰਿਭਵਨ ਮਹੀ ਸੁਰ ਨਰ ਅਸੁਰ, ਨੇਤ ਨੇਤ ਪਾਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਪਰਣਤ ਸੁਮਤ। ਜਿਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਇਹਾ ਹਉ ਕਰੀ ਵਖਿਆਨ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਪਿੰਦਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਉਚਰੈ ਸਾਸਤ੍ਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੂ ਸੁਨੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਪਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭੈਰੋ ਮਹੱਲਾ ਤੀਜਾ ਮੇਰੀ ਬਟਿਆ ਲਿਖੋ ਹਰ ਗੋਬਿੰਦ ਗੋਪਾਲਾ ਦੂਜੇ ਪਾਏ ਫਾਤੇ ਜਮਕ ਜਾਲਾ ਭੈਰੋ ਮਹੱਲਾ ਤੀਜਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂਆਂ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਗੁਰਮੁਖੋ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ ਜੋ ਗੁਰੂ ਕੇ ਦਰਸ਼ਨ ਗੁਰੂ ਕੀ ਸੰਗਤ ਪ੍ਰਾਪਤ ਹੋਈ ਹੈ ਸਤਿਗੁਰੂ ਮਹਾਰਾਜ ਜੀ ਦੇ ਬੜੇ ਪੂਰਨ ਮਹਾਂਪੁਰਖ ਸੰਤ ਸਤਿਗੁਰੂ ਜੀ ਦੀ ਦੱਸੀ ਹੋਈ ਰਹਿਤ ਦੇ ਧਾਰਨੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਥਨ ਕਰਦੇ ਨੇ ਕਿਰਤ ਵਿਰਤ ਕਰ ਧਰਮ ਦੀ ਖੱਟ ਖੁਲਾਵਣ ਕਾ ਖੱਟ ਖੁਆਲਣ ਕਾਰ ਕਰੇ ਹੀ ਸੋ ਪੈਰੀ ਚੱਲ ਸਤ ਸੰਗ ਮਿਲੇ ਸੋ ਗੁਰਮੁਖ ਐਸੇ ਧੰਤਾ ਦੇ ਯੋਗ ਹਨ ਜਿਹੜੇ ਧਰਮ ਦੀ ਕਿਰਤ ਵਿਰਤ ਕਰਦੇ ਨੇ ਔਰ ਆਪਣਾ ਸਮਾਂ ਕੱਢ ਕਰਕੇ ਸਾਧ ਸੰਗਤ ਜੀ ਗੁਰੂ ਕੀ ਸੰਗਤ ਵਿਚ ਆਣ ਕਰਕੇ ਆਪਣੇ ਤਨ ਦੇ ਤਾਈ ਆਪਣੇ ਜੀਵਨ ਦੇ ਤਾਈ ਸਫਲਾ ਬਣਾਉਂਦੇ ਨੇ ਦਿੱਤੇ ਹੋਏ ਸਵਾਸਾਂ ਦੀ ਪੂੰਜੀ ਦੇ ਤਾਈ ਸੋ ਆਪ ਵੱਡਿਆਂ ਭਾਗਾਂ ਵਾਲੇ ਹੋ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਪਾਤਸ਼ਾਹ ਜੀ ਦੇ ਦੀਵਾਨ ਸਜੇ ਨੇ ਦਰਬਾਰ ਸਜੇ ਨੇ ਸਜੇ ਹੋਏ ਦਰਬਾਰਾਂ ਦੇ ਅੰਦਰ ਬੇਅੰਤ ਬਾਣੀਆਂ ਦੇ ਜਾਪ ਹੋਏ ਨੇ ਔਰ ਗੁਰੂ ਕੇ ਰਾਗੀ ਸਿੰਘਾਂ ਨੇ ਆਪਣੀ ਰਸਨਾ ਤੋਂ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਕਰਕੇ ਸੰਗਤਾਂ ਦੇ ਤਾਈ ਨਿਹਾਲ ਕੀਤਾ ਹੈ ਸੋ ਆਓ ਸਾਧ ਸੰਗਤ ਜੀ ਹੁਣ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਜੋ ਗੁਰੂ ਕੀ ਬਾਣੀ ਦੀ ਲੜੀਵਾਰ ਲਗਾਤਾਰ ਕਥਾ ਵਿਚਾਰ ਚੱਲ ਰਹੀ ਹੈ ਸੋ ਸਾਧ ਸੰਗਤ ਜੀ ਉਹ ਪਾਵਨ ਪਵਿੱਤਰ ਕਥਾ ਦੇ ਤਾਈ ਸਰਵਣ ਕਰਨਾ ਕਰੀਏ ਸੋ ਸਾਧ ਸੰਗਤ ਜੀ ਜੋ ਅੱਜ ਦਾ ਪ੍ਰਸੰਗ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਦੇ ਅੰਦਰ ਬਖਸ਼ ਰਹੇ ਨੇ ਅੱਜ ਦਾ ਉਪਦੇਸ਼ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਜੋ ਕਿਰਪਾ ਕਰ ਰਹੇ ਨੇ ਸਾਧ ਸੰਗਤ ਜੀ ਜੋ ਹਰਨਾਕਸ਼ ਦੈਂਤ ਹੋਇਆ ਹੈ ਉਸ ਨੇ ਬਹੁਤ ਜ਼ਿਆਦਾ ਸੈਂਕੜੇ ਵਰੇ ਸੈਂਕੜੇ ਸਾਲ ਬਹੁਤ ਕਠਿਨ ਘੋਰ ਤਪੱਸਿਆ ਕੀਤੀ ਔਰ ਸਾਧ ਸੰਗਤ ਜੀ ਤਪੱਸਿਆ ਕਰ ਕਰਕੇ ਔਰ ਹਰਨਾਕਸ਼ ਨੇ ਫਿਰ ਵਰ ਪ੍ਰਾਪਤ ਕੀਤਾ ਬ੍ਰਹਮਾ ਜੀ ਦੇ ਪਾਸੋਂ ਔਰ ਕੀ ਵਰ ਉਸ ਨੇ ਲਿਆ ਕਿ ਨਾ ਮੈਂ ਦਿਨੇ ਮਰਾਂ ਨਾ ਰਾਤ ਮਰਾਂ ਔਰ ਇਸੇ ਤਰ੍ਹਾਂ ਹੀ ਨਾ ਧਰਤੀ ਤੇ ਮਰਾਂ
ਨਾ ਆਕਾਸ਼ ਚ ਮਰਾਂ, ਨਾ ਕਿਸੇ ਸ਼ਸਤਰ ਦੇ ਨਾਲ ਮਰਾਂ। ਔਰ ਇਸ ਪ੍ਰਕਾਰ ਐਸੇ ਸਾਧ ਸੰਗੇ ਜੀ ਕਿਸੇ ਤਰ੍ਹਾਂ ਵੀ ਮੈਂ ਮਰ ਨਾ ਸਕਾਂ, ਸਰੀਰ ਕਰਕੇ ਮੈਂ ਮਰ ਨਾ ਸਕਾਂ। ਤਿੰਨ ਤਰ੍ਹਾਂ ਦਾ ਮਰਨਾ ਹੁੰਦਾ ਹੈ ਸਾਧ ਸੰਗੇ ਜੀ। ਇੱਕ ਤੇ ਜਿਹੜੀ ਪਹਿਲੀ ਮੌਤ ਹੈ, ਜਿਵੇਂ ਆਪਾਂ ਕਹਿ ਦਿੰਦੇ ਕਿ ਫਲਾਣਾ ਬੰਦਾ ਮਰ ਗਿਆ, ਭਾਵ ਸਰੀਰ ਛੱਡ ਗਿਆ, ਇਹ ਮਰਨਾ ਹੈ। ਔਰ ਇੱਕ ਜਿਹੜਾ ਜਿਉਂਦਿਆਂ ਹੀ ਮਰਨਾ ਹੈ, ਜਿਉਂਦਿਆਂ ਹੀ ਮਰ ਜਾਣਾ ਹੈ, ਸੰਸਾਰ ਦੇ ਵਿੱਚ ਵੀ ਰਹਿਣਾ ਹੈ, ਵਿਚਰਨਾ ਵੀ ਹੈ, ਸਾਰੇ ਮਨ ਇੱਛਤ ਫਲਾਂ ਦੇ ਤਾਈਂ ਵੀ ਪ੍ਰਾਪਤ ਕਰਨਾ ਹੈ, ਪਰ ਜਿਉਂਦਿਆਂ ਹੀ ਮਰ ਕਰਕੇ ਰਹਿਣਾ ਹੈ। ਇਹ ਕੈਸਾ ਮਰਨਾ ਹੈ? ਸੋ ਸਾਧ ਸੰਗਤ ਜੀ, ਤੀਸਰਾ ਜਿਹੜਾ ਮਰਨਾ ਹੈ, ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ। ਔਰ ਤੀਸਰਾ ਸ਼ਹੀਦੀ ਦਾ ਜੋ ਮਰਨਾ ਹੈ, ਉਹ ਹੈ ਸਾਧ ਸੰਗਤ ਜੀ, ਇਸ ਹਰਨਾਕਸ਼ ਨੇ ਐਸਾ ਵਰ ਪ੍ਰਾਪਤ ਕੀਤਾ ਬ੍ਰਹਮਾ ਜੀ ਦੇ ਪਾਸੋਂ ਬਹੁਤ ਕਠਿਨ ਤਪੱਸਿਆ ਕਰਕੇ ਸੈਂਕੜੇ ਸਾਲ, ਔਰ ਬ੍ਰਹਮਾ ਜੀ ਨੂੰ ਕਿਹਾ ਕਿ ਮੈਨੂੰ ਐਸਾ ਵਰ ਦਿਓ ਕਿ ਮੈਂ ਕਿਸੇ ਤਰ੍ਹਾਂ ਵੀ ਮੇਰਾ ਸਰੀਰ ਜਿਹੜਾ ਹੈ ਇਹ ਨਾਸ ਨਾ ਹੋ ਸਕੇ, ਭਾਵ ਇਹ ਮਰ ਨਾ ਸਕੇ, ਇਹ ਸਦਾ ਰਹਿ ਸਕੇ। ਸੋ ਸਾਧ ਸੰਗਤ ਜੀ, ਐਸੇ ਵਰਾਂ ਦੀ ਪ੍ਰਾਪਤੀ ਕਰਕੇ, ਔਰ ਇਸ ਨੇ ਬਾਅਦ ਵਿੱਚ ਬਹੁਤ ਮਨ ਵਿੱਚ ਜੋ ਦੁਖਦਾਈ ਹਉਮੈ ਸੀ, ਹੰਕਾਰ ਸੀ, ਉਸ ਨੂੰ ਧਾਰਨ ਕਰ ਲਿਆ। ਔਰ ਸਾਧ ਸੰਗਤ ਜੀ, ਇਸ ਨੇ ਆਪਣੇ ਆਪ ਨੂੰ ਅਮਰ ਸਮਝ ਲੈਣਾ ਕੀਤਾ ਕਿ ਮੈਂ ਹੁਣ ਅਮਰ ਹੋ ਗਿਆ ਹਾਂ। ਅਮਰ ਤੋਂ ਭਾਵ ਕਿ ਹੁਣ ਮੈਂ ਮਰ ਨਹੀਂ ਸਕਦਾ, ਭਾਵ ਹੁਣ ਮੈਂ ਮਰਨਾ ਨਹੀਂ, ਮੈਨੂੰ ਇੰਨੇ ਵਰ ਪ੍ਰਾਪਤ ਹੋ ਗਏ ਨੇ, ਮੈਂ ਅਮਰ ਹੋ ਗਿਆ, ਮੈਂ ਪਰਮੇਸ਼ਰ ਹੀ ਬਣ ਗਿਆ। ਸੋ ਸਾਧ ਸੰਗਤ ਜੀ, ਭਾਵੇਂ ਐਸਾ ਨੇ ਵਰ ਤੇ ਪ੍ਰਾਪਤ ਕੀਤਾ ਸੀ, ਪਰ ਐਸੀ ਹਉਮੈ ਆ ਗਈ, ਹੰਕਾਰ ਆ ਗਿਆ। ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਸ ਵਕਤ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਆਣ ਕਰਕੇ ਮਹਾਰਾਜ ਜੀ ਨੇ 48 ਸਿੰਘਾਂ ਨੂੰ ਗੁਰਬਾਣੀ ਦੇ ਅਰਥ ਪੜਾਏ ਔਰ ਗੁਰਬਾਣੀ ਦੀ ਸੰਥਿਆ ਕਰਵਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਸਤਿਗੁਰੂ ਜੀ ਨੇ ਇੱਕ ਓਅੰਕਾਰ ਤੋਂ ਲੈ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਕੇ ਔਰ 18-10-20 ਤੱਕ ਮੁੱਖ ਤੋਂ ਕੰਠ ਸਾਧ ਸੰਗਤ ਜੀ ਬਾਣੀ ਸਾਰੀ ਉਚਾਰੀ ਔਰ ਭਾਈ ਮਨੀ ਸਿੰਘ ਜੀ ਨੇ ਲਿਖੀ, ਜੋ ਦਮਦਮੇ ਵਾਲੀ ਬੀੜ ਕਹੀ ਜਾਂਦੀ ਹੈ। ਸਾਧ ਸੰਗਤ ਜੀ, ਧੀਰ ਮਲ ਨੇ ਬੀੜ ਨਹੀਂ ਦਿੱਤੀ, ਸਤਿਗੁਰੂ ਜੀ ਨੇ ਮੰਗੀ ਔਰ ਉਹਨੇ ਕਿਹਾ ਜੇ ਗੁਰੂ ਹਨ ਤੇ ਆਪ ਹੀ ਬੀੜ ਤਿਆਰ ਕਰਨ। ਸੋ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਐਸੀ ਬਾਣੀ ਦੀ ਆਪ ਰਚਨਾ ਕੀਤੀ ਔਰ ਉਸ ਤੋਂ ਉਪਰੰਤ ਜਿਹੜੇ 48 ਸਿੰਘ ਸਨ ਉਹਨਾਂ ਦੇ ਤਾਈ ਮਹਾਰਾਜ ਜੀ ਨੇ ਸਾਧ ਸੰਗਤ ਜੀ ਗੁਰਬਾਣੀ ਦੇ ਅਰਥ ਪੜਾਏ। ਭਾਈ ਮਨੀ ਸਿੰਘ ਜੀ ਗੁਰਬਾਣੀ ਦਾ ਪਾਠ ਕਰਿਆ ਕਰਦੇ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਪ ਗੁਰਬਾਣੀ ਦੇ ਅਰਥ ਕਰਕੇ ਆਪਣੇ ਮੁਖ ਤੋਂ ਸਿੰਘਾਂ ਨੂੰ ਸੁਣਾਇਆ ਕਰਦੇ। ਸਾਧ ਸੰਗਤ ਜੀ, ਜਿਨ੍ਹਾਂ ਜਿਨ੍ਹਾਂ ਸਿੰਘਾਂ ਨੇ ਮਹਾਰਾਜ ਜੀ ਦੇ ਮੁਖ ਦੇ ਵਿੱਚੋਂ ਗੁਰਬਾਣੀ ਦੇ ਅਰਥ ਸੁਣੇ ਉਹ ਅਮਰ ਹੋ ਗਏ। 48 ਸਿੰਘ ਕਹਿੰਦੇ ਅਮਰ ਹੋ ਗਏ, ਜਿਨ੍ਹਾਂ ਦੇ ਵਿੱਚੋਂ ਸਾਧ ਸੰਗਤ ਜੀ ਅਮਰ ਭਾਵ ਜੀਵਨ ਮੁਕਤੀ ਹੋ ਗਏ, ਉਹ ਮਰੇ ਨੀ, ਸਰੀਰ ਕਰਕੇ ਵੀ ਨਹੀਂ ਉਹ ਮਰੇ। ਇਸ ਵਾਸਤੇ ਉਹਨਾਂ ਦੇ ਵਿੱਚੋਂ ਬਾਬਾ ਦੀਪ ਸਿੰਘ ਤੇ ਬਾਬਾ ਮਨੀ ਸਿੰਘ ਜੀ ਮਿਸਲ ਸ਼ਹੀਦਾਂ ਦੇ ਜਥੇਦਾਰ, ਸਿੰਘ ਸਾਹਿਬ ਬੜੇ ਲਾਸਾਨੀ ਯੋਧੇ, ਬਾਬਾ ਦੀਪ ਸਿੰਘ ਜੀ ਸ਼ਹੀਦ, ਔਰ ਉਹਨਾਂ ਦੇ ਤਾਈ ਸਤਿਗੁਰੂ ਜੀ ਨੇ ਹੁਕਮ ਕੀਤਾ ਔਰ ਇਸੇ ਤਰ੍ਹਾਂ ਬਾਬਾ ਮਨੀ ਸਿੰਘ ਜੀ ਦੇ ਤਾਈ ਹੁਕਮ ਕੀਤਾ ਕਿ ਤੁਸੀਂ ਅੱਗੇ ਇਹ ਜਿਹੜੀ ਵਿਦਿਆ ਅਸੀਂ ਤੁਹਾਨੂੰ ਦਿੱਤੀ ਹੈ, ਬਖਸ਼ੀ ਹੈ, ਇਹ ਤੁਸਾਂ ਨੇ ਅੱਗੇ ਵਧਾਉਣੀ। ਸਾਧ ਸੰਗਤ ਜੀ, ਸਤਿਗੁਰਾਂ ਨੇ ਵੀ ਇਸ ਤਰ੍ਹਾਂ ਜੋ ਅਮਰ ਪਦਵੀ ਆਪਣੇ ਸਿੰਘਾਂ ਨੂੰ ਬਖਸ਼ੀ, ਜਿਵੇਂ ਹਰਨਾਕਸ਼ ਨੇ ਵਰ ਪ੍ਰਾਪਤ ਕੀਤੇ ਹੋਏ ਸੀ ਕਿ ਮੈਂ ਕਿਸੇ ਤਰ੍ਹਾਂ ਮਰ ਨਾ ਸਕਾਂ ਔਰ ਮੈਂ ਨਾਸ ਨਾ ਹੋ ਸਕੇ ਮੇਰਾ ਸਰੀਰ, ਐਸੇ ਵਰਾਂ ਨੂੰ ਪ੍ਰਾਪਤ ਕਰਕੇ ਤੇ ਹੰਕਾਰ ਧਾਰ ਲੈਣਾ ਕੀਤਾ ਉਸਨੇ। ਔਰ ਸਾਹ ਸੰਗੇ ਜੀ ਕਹਿੰਦੇ ਹੈ ਜੋ ਹੰਕਾਰਿਆ ਸੋ ਮਾਰਿਆ, ਉਹ ਤੇ ਅੱਜ ਵੀ ਗਿਆ ਤੇ ਕੱਲ ਵੀ ਗਿਆ, ਜਿਹੜਾ ਹੰਕਾਰ ਕਰਦਾ ਹੈ ਆਪਣੇ ਗੁਣਾਂ ਦਾ, ਆਪਣੀ ਧਨ ਦੌਲਤ ਦਾ, ਕਿਸੇ ਵੀ ਤਰ੍ਹਾਂ ਦਾ ਹੰਕਾਰ ਕਰਦਾ। ਔਰ ਸਾਹ ਸੰਗੇ ਜੀ ਇਸ ਹਰਨਾਕਸ਼ ਨੇ ਐਸਾ ਜਦੋਂ ਹੰਕਾਰ ਮਨ ਵਿਚ ਧਾਰ ਲੈਣਾ ਕੀਤਾ, ਔਰ ਉਸ ਤੋਂ ਉਪਰੰਤ ਸਾਹ ਸੰਗੇ ਜੀ ਹੰਕਾਰ ਧਾਰਨ ਉਪਰੰਤ ਆਪਣੇ ਆਪ ਨੂੰ ਹੀ ਪਰਮੇਸ਼ਰ ਸਮਝ ਲਿਆ ਕਿ ਮੈਂ ਹੀ ਰੱਬ ਹਾਂ। ਮਹਾਰਾਜ ਜੀ ਕਥਨ ਕਰਦੇ ਨੇ, ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿੰਨ ਤਿੰਨ ਆਪਣਾ ਰਾਹ ਚਲਾਇਓ, ਜਿਨ੍ਹਾਂ ਜਿਨ੍ਹਾਂ ਆਪਣੇ ਜੀਵਾਂ ਨੇ ਭਗਤੀ ਕਰਕੇ ਕੋ ਥੋੜੀ ਬਹੁਤੀ ਸ਼ਕਤੀ ਪ੍ਰਾਪਤ ਕਰ ਲਈ, ਉਹਨਾਂ ਨੇ ਆਪੋ ਆਪਣੀਆਂ ਸੰਪਰਦਾਵਾਂ ਰਚ ਲਈਆਂ, ਆਪੋ ਆਪਣੇ ਰਾਹ ਵੱਖਰੇ ਵੱਖਰੇ ਚਲਾ ਦਿੱਤੇ ਹਰਨਾਕਸ਼ ਵਾਂਗ। ਜਿਵੇਂ ਹਰਨਾਕਸ਼ ਨੇ ਸਾਰੇ ਪਾਸੇ ਸਕੂਲਾਂ ਦੇ ਅੰਦਰ ਜਿਹੜੇ ਬੱਚੇ ਪੜ੍ਹਨ ਵਾਲੇ ਸਨ ਉਹਨਾਂ ਦੇ ਵਿਚ ਵੀ ਐਸੀ ਵਿਦਿਆ ਚਲਾ ਦਿੱਤੀ ਕਿ ਸਾਰੇ ਥਾਂ ਤੇ ਜਲੇ ਹਰਨਾਕਸ਼ ਥਲੇ ਹਰਨਾਕਸ਼, ਕਿ ਸਾਰੇ ਥਾਂ ਹੀ ਹਰਨਾਕਸ਼ ਹੈ। ਤਾਂ ਸੰਗੇ ਜੀ ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਵਾਰ ਦੇ ਅੰਦਰ ਬੜਾ ਸੁੰਦਰ ਬਚਨ ਲਿਖਦੇ ਨੇ, ਕਹਿੰਦੇ ਹਨ ਘਰ ਹਰਨਾਕਸ਼ ਦੈਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ। ਕਹਿੰਦੇ ਸਾਧ ਸੰਗੇ ਜੀ ਜੋ ਹਰਨਾਕਸ਼ ਦੈਂਤ ਸੀ, ਜਿਵੇਂ ਕਹਿੰਦੇ ਕੱਲਰ ਖੇਤੀ ਹੁੰਦੀ ਹੈ, ਭਾਵ ਕੱਲਰ ਵਾਲੀ ਜ਼ਮੀਨ ਹੁੰਦੀ ਹੈ, ਉਹਦੇ ਵਿਚ ਖੇਤੀ ਹੋਣੀ ਬਹੁਤ ਹੀ ਅਸੰਭਵ ਹੈ। ਇਸੇ ਤਰ੍ਹਾਂ ਕਹਿੰਦੇ ਇਹ ਜੋ ਬੜਾ ਬੇਮੁਖ ਸੀ, ਬਹੁਤਾ ਜ਼ਿਆਦਾ ਸਾਧ ਸੰਗੇ ਜੀ ਗੁਰੂ ਤੋਂ ਬੇਮੁਖ ਹੋ ਕਰਕੇ ਆਪਣੇ ਆਪ ਨੂੰ ਪਰਮੇਸ਼ਰ ਸਮਝਣ ਲੱਗ ਗਿਆ, ਨਿਰਾ ਸਮਝਣ ਨੀ ਲੱਗ ਗਿਆ, ਲੋਕਾਂ ਦੇ ਤਾਈ ਵੀ ਆਪਣੇ ਆਪ ਨੂੰ ਕਹਿਣ ਲੱਗਾ ਮੈਨੂੰ ਰੱਬ ਕਹੋ। ਬੱਚਿਆਂ ਦੇ ਤਾਈ ਐਸੀ ਵਿਦਿਆ ਸਕੂਲਾਂ ਵਿਚ ਚਲਾ ਦਿੱਤੀ ਕਿ ਜਲੇ ਹਰਨਾਕਸ਼ ਥਲੇ ਹਰਨਾਕਸ਼। ਔਰ ਸਾਧ ਸੰਗੇ ਜੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਨੇ ਕਿ ਇਹ ਜੋ ਬੇਮੁਖਤਾਈ ਰੂਪੀ ਕੱਲਰ ਦੀ ਧਰਤੀ ਦੇ ਘਰ ਅੰਦਰ ਕਵਲ ਦੀ ਨਿਆਈ ਇੱਕ ਭਗਤ ਪ੍ਰਹਿਲਾਦ ਜੀ ਇਸ ਦੇ ਘਰ ਵਿਖੇ ਪੈਦਾ ਹੋਏ, ਜਨਮ ਲਿਆ ਜਿਨ੍ਹਾਂ ਨੇ। ਔਰ ਕਹਿੰਦੇ ਪੜ੍ਹਨ ਪਠਾਇਆ ਚਾਟ ਸਾਲ, ਪਾਂਧੇ ਚਿੱਤ ਹੋਆ ਅਹਿਲਾਦ। ਕਹਿੰਦੇ ਜਿਸ ਵਕਤ ਸਾਧ ਸੰਗੇ ਜੀ ਸ਼ਾਸਤਰਾਂ ਦੀ ਮਰਜ਼ਾਦਾ ਅਨੁਸਾਰ ਇਸ ਪ੍ਰਹਿਲਾਦ ਦੇ ਤਾਈ ਉਸ ਦੇ ਪਿਤਾ ਹਰਨਾਕਸ਼ ਨੇ ਜਦੋਂ ਜਾਣਿਆ ਕਿ ਮੇਰਾ ਪੁੱਤਰ 7-8 ਸਾਲ ਦਾ ਹੋ ਗਿਆ ਹੈ, ਕੁਝ ਮਠਿਆਈ ਲੈ ਕਰਕੇ ਸਾਧ ਸੰਗੇ ਜੀ ਸਕੂਲ ਦੇ ਅੰਦਰ ਗਿਆ। ਔਰ ਸਕੂਲ ਦੇ ਅੰਦਰ ਜਾ ਕਰਕੇ ਜੋ ਸੰਡਾ ਤੇ ਮਰਕਾ ਅਧਿਆਪਕ ਸਨ, ਮਾਸਟਰ ਸਨ, ਉਹਨਾਂ ਦੇ ਤਾਈ ਜਾ ਕਰਕੇ ਕਹਿਣ ਲੱਗਾ ਕਿ ਇਹ ਮੇਰੇ ਪੁੱਤਰ ਦੇ ਤਾਈ ਪੜ੍ਹਾ ਕਰਕੇ ਵਿਦਿਆ ਦੇ ਤਾਈ ਇਹਨੂੰ ਨਿਪੁੰਨ ਕਰ ਦਿਓ, ਸਿਆਣਾ ਕਰ ਦਿਓ, ਭਾਵ ਵਿਦਿਆ ਚੰਗੀ ਤਰ੍ਹਾਂ ਇਹਨੂੰ ਪੜ੍ਹਾ ਦਿਓ। ਸਾਧ ਸੰਗੇ ਜੀ ਇਸ ਪ੍ਰਕਾਰ ਕਹਿੰਦੇ ਲੈ ਕਰਕੇ ਬਾਲਕ ਨੂੰ ਹਰਨਾਕਸ਼ ਨੇ ਔਰ ਇਸ ਤਰ੍ਹਾਂ ਸਕੂਲ ਦੇ ਅੰਦਰ ਜਾਣਾ ਕੀਤਾ। ਭਗਤ ਪ੍ਰਹਿਲਾਦ ਪੜ੍ਹਨ ਪਠਾਇਆ ਚਾਟ ਸਾਲ, ਪਾਂਧੇ ਚਿੱਤ ਹੋਆ ਅਹਿਲਾਦ। ਜਿਹੜੇ ਪਾਂਧੇ ਨਾਮ ਪੜ੍ਹਾਉਣ ਵਾਲੇ ਮਾਸਟਰ ਸਨ, ਅਧਿਆਪਕ ਸਨ, ਉਹਨਾਂ ਦੇ ਮਨ ਵਿਚ ਭਾਈ ਗੁਰਦਾਸ ਜੀ ਕਹਿੰਦੇ ਅਹਿਲਾਦ ਬੜੀ ਖੁਸ਼ੀ ਹੋਈ ਕਿ ਸਾਡੇ ਪਾਸ ਰਾਜੇ ਦਾ ਪੁੱਤਰ ਪੜ੍ਹਨ ਵਾਸਤੇ ਆਇਆ ਹੈ ਔਰ ਰਾਜਾ ਆਪਣੇ ਪੁੱਤਰ ਨੂੰ ਸਾਡੇ ਪਾਸ ਲੈ ਕਰਕੇ ਆਇਆ ਹੈ ਹਰਨਾਕਸ਼, ਇਸ ਵਾਸਤੇ ਬੜੀ ਖੁਸ਼ੀ ਕੀਤੀ ਉਹਨਾਂ ਨੇ। ਔਰ ਸਿਮਰੈ ਮਨ ਵਿਚ ਰਾਮ ਨਾਮ, ਗਾਵੈ ਸ਼ਬਦ ਅਨਾਹਦ ਨਾਦ। ਕਵੀ ਜੀ ਕਹਿੰਦੇ ਹਨ ਕਿ ਜੋ ਸਾਧ ਸੰਗਤ ਜੀ ਪ੍ਰਹਿਲਾਦ ਜੀ ਸਨ, ਉਹਨਾਂ ਦੇ ਮਨ ਵਿਚ ਐਸਾ ਦ੍ਰਿੜ ਵਿਸ਼ਵਾਸ ਹੋਇਆ ਹੋਇਆ ਸੀ ਕਿ ਸਾਰਿਆਂ ਤੋਂ ਵੱਡਾ ਵਾਹਿਗੁਰੂ ਪਰਮੇਸ਼ਰ ਹੈ। ਵਿਸ਼ਵਾਸ ਕਿੱਥੋਂ ਹੋਇਆ? ਸਾਧ ਸੰਗਤ ਜੀ ਪ੍ਰਹਿਲਾਦ ਜੀ ਦੇ ਪਾਸ ਹੀ, ਉਹਨਾਂ ਦੇ ਘਰ ਦੇ ਪਾਸ ਹੀ ਇੱਕ ਘੁਮਿਆਰ ਰਹਿੰਦਾ ਸੀ, ਜਿਹੜਾ ਸਾਧ ਸੰਗੇ ਜੀ ਆਪਣਾ ਆਵੇ ਪਕਾਇਆ ਕਰਦਾ ਸੀ, ਭਾਵ ਕਿ ਭਾਂਡੇ ਆਦਿਕ ਪਕਾਉਂਦਾ ਸੀ, ਕੱਚੇ ਮਿੱਟੀ ਦੇ ਭਾਂਡੇ ਬਣਾ ਕਰਕੇ ਔਰ ਆਵੇ ਦੇ ਵਿਚ ਪਾ ਕਰਕੇ ਉਹਨਾਂ ਨੂੰ ਪੱਕੇ ਕਰਦਾ ਸੀ। ਇੱਕ ਵਾਰੀ ਕਹਿੰਦੇ ਉਹਨੇ ਬਹੁਤ ਸਾਰੇ ਭਾਂਡੇ ਕੱਚੇ ਜਿਹੜੇ ਸੀ ਉਹ ਆਵੇ ਦੇ ਵਿਚ ਪਾ ਕਰਕੇ ਤੇ ਵਿਚ ਅੱਗ ਬਾਲ ਦਿੱਤੀ, ਕੋਲੇ ਆਦਿਕ ਪਾ ਕਰਕੇ ਵਾਹ ਬਾਲ ਦਿੱਤਾ। ਔਰ ਬਾਅਦ ਵਿਚ ਉਸ ਨੂੰ ਪਤਾ ਲੱਗ ਗਿਆ ਕਿ ਇਸ ਆਵੇ ਦੇ ਵਿਚ ਤਾਂ ਬਿੱਲੀ ਨੇ ਬੱਚੇ ਦਿੱਤੇ ਹੋਏ ਨੇ। ਤਾਂ ਸੰਗੇ ਜੀ ਐਸੀ ਗੱਲ ਨੂੰ ਜਾਣ ਕਰਕੇ ਉਸ ਘੁਮਿਆਰ ਨੇ ਸੋਚਿਆ ਕਿ ਹੁਣ ਇਹ ਜਿਹੜੇ ਬੱਚੇ ਨੇ ਇਹਨਾਂ ਦੀ ਰੱਖਿਆ ਤੇ ਹੁਣ ਪਰਮੇਸ਼ਰ ਵਾਹਿਗੁਰੂ ਜੀ ਹੀ ਕਰਨਗੇ, ਅਕਾਲ ਪੁਰਖ ਜੀ ਹੀ ਕਰਨਗੇ। ਹੱਥ ਜੋੜ ਕਰਕੇ ਉਹਨੇ ਬੇਨਤੀ ਕੀਤੀ। ਭਗਤ ਪ੍ਰਹਿਲਾਦ ਜੀ ਨੇ ਐਸਾ ਕੌਤਕ ਸੁਣਿਆ ਔਰ ਦੇਖਿਆ ਅੱਖਾਂ ਦੇ ਨਾਲ, ਜਿੱਥੋਂ ਬਹੁਤ ਵੱਡਾ ਦ੍ਰਿੜ ਗਿਆਨ ਤੇ ਵਿਸ਼ਵਾਸ ਪ੍ਰਾਪਤ ਹੋਇਆ ਭਗਤ ਜੀ ਨੂੰ ਛੋਟੀ ਉਮਰ ਦੇ ਅੰਦਰ, ਕਿ ਉਸ ਨੇ ਕਿਹਾ ਕਿ ਮੇਰੇ ਜਦੋਂ ਐਸੀ ਗੱਲ ਸੁਣੀ ਕਿ ਇਹ ਬੱਚਿਆਂ ਦੇ ਤਾਈ ਪਰਮੇਸ਼ਰ ਹੀ ਹੁਣ ਰੱਖੇਗਾ ਬਲਦੀ ਅੱਗ ਦੇ ਵਿੱਚੋਂ। ਔਰ ਸਾਹ ਸੰਗੇ ਜੀ ਹਰਨਾ ਪ੍ਰਹਿਲਾਦ ਜੀ ਕਹਿਣ ਲੱਗੇ ਉਸ ਘੁਮਿਆਰ ਦੇ ਤਾਈ ਕਿ ਮੇਰਾ ਪਿਤਾ ਤੇ ਸਾਰੇ ਭਾਵ ਪਰਮੇਸ਼ਰ ਹੈ, ਰੱਬ ਹੈ, ਸਾਰੇ ਥਾਂ ਆਪਣਾ ਨਾਮ ਜਪਾਉਂਦਾ ਹੈ, ਰੱਬ ਹੈ ਉਹ। ਪਰ ਉਹ ਘੁਮਿਆਰ ਕਹਿਣ ਲੱਗਾ ਤੇਰੇ ਪਿਤਾ ਨੂੰ ਜਿਹੜਾ ਪੈਦਾ ਕਰਨ ਵਾਲਾ ਉਸ ਤੋਂ ਵੱਡਾ ਵੀ ਇੱਕ ਹੈ। ਇਸ ਵਾਸਤੇ ਇਥੋਂ ਨਿਸ਼ਚਾ ਬੱਜ ਗਿਆ ਭਗਤ ਜੀ ਦਾ। ਤਾਂ ਸੰਗੇ ਜੀ ਜਿਸ ਵਕਤ ਤੋਂ ਆਵਾ ਪੱਕਾ ਭਾਵ ਅੱਗ ਬੁਝੀ, ਵਿੱਚੋਂ ਭਾਂਡੇ ਕੱਢੇ, ਉਸ ਤੋਂ ਉਪਰੰਤ ਜਿਹੜੇ ਬੱਚੇ ਸਨ ਵਿੱਚ ਬਿੱਲੀ ਦੇ ਉਹ ਜਿਉਂਦੇ ਹੀ ਨਿਕਲ ਆਏ। ਇਥੋਂ ਭਗਤ ਜੀ ਦਾ ਬਹੁਤ ਵੱਡਾ ਪਰਮੇਸ਼ਰ ਜੀ ਦੇ ਉੱਪਰ ਭਰੋਸਾ ਬੱਝ ਗਿਆ, ਦ੍ਰਿੜ ਵਿਸ਼ਵਾਸ ਬੱਝ ਗਿਆ। ਇਸ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਥਨ ਕਰਦੇ ਨੇ ਕਿ ਜਦੋਂ ਸਕੂਲ ਪੜ੍ਹਨ ਵਾਸਤੇ ਭਗਤ ਜੀ ਦੇ ਤਾਈ ਉਹਨਾਂ ਦੇ ਪਿਤਾ ਪ੍ਰਹਿਲਾਦ ਨੇ ਪਾਇਆ ਔਰ ਸਾਧ ਸੰਗੇ ਜੀ ਕੁਝ ਸਮਾਂ ਤੇ ਉਹਨਾਂ ਨੇ ਵਿਦਿਆ ਜਿਹੜੀ ਪੜ੍ਹਾਈ ਪੜ੍ਹੀ, ਪਰ ਕੁਝ ਸਮਾਂ ਪੜ੍ਹਨ ਤੋਂ ਬਾਅਦ ਸਾਧ ਸੰਗੇ ਜੀ ਜੋ ਰਾਮ ਰਾਮ ਦਾ ਜਾਪ ਕਰਨ ਲੱਗੇ, ਭਾਵ ਕਿ ਸਿਮਰੈ ਮਨ ਵਿੱਚ ਰਾਮ ਨਾਮ ਗਾਵੈ ਸ਼ਬਦ ਅਨਾਹਦ ਨਾਦ, ਬੜੀ ਉੱਚੀ ਉੱਚੀ ਆਵਾਜ਼ ਦੇ ਵਿੱਚ ਬੈਠ ਕਰਕੇ ਬੱਚਿਆਂ ਦੇ ਵਿੱਚ ਰਾਮ ਰਾਮ ਨੂੰ ਮੁੱਖ ਦੇ ਵਿੱਚੋਂ ਐਸੇ ਸ਼ਬਦ ਨੂੰ ਸਿਮਰਦੇ ਨੇ, ਯਾਦ ਕਰਦੇ ਨੇ। ਔਰ ਭਗਤ ਕਰਨ ਸਭ ਚਾਟੜੇ ਪਾਂਦੇ ਹੋਏ ਰਹੇ ਵਿਸਮਾਦ, ਭਗਤ ਜੀ ਦੀ ਸਾਧ ਸੰਗੇ ਜੀ ਐਸੀ ਕਰਨੀ ਵੇਖ ਕਰਕੇ ਪ੍ਰਹਿਲਾਦ ਜੀ ਦੀ ਜਿਹੜੇ ਹੋਰ ਨਾਲ ਦੇ ਬੱਚੇ ਸਨ ਸਕੂਲ ਵਿੱਚ ਪੜ੍ਹਨ ਵਾਲੇ, ਉਹ ਵੀ ਰਾਮ ਰਾਮ ਦਾ ਜਾਪ ਕਰਨ ਲੱਗੇ ਪ੍ਰਹਿਲਾਦ ਜੀ ਨੂੰ ਕਰਦਿਆਂ ਦੇਖ ਕਰਕੇ। ਰਾਜੇ ਪਾਸ ਰੁਆਇਆ ਦੋਖੀ ਦੈਤ ਵਧਾਇਆ ਵਾਦ। ਇਸ ਪ੍ਰਕਾਰ ਕਹਿੰਦੇ ਜਿਹੜੇ ਸਾਧ ਸੰਗੇ ਜੀ ਇਹਨਾਂ ਦੇ ਮਾਸਟਰ ਸਨ, ਪਾਂਦੇ ਸਨ ਪੜ੍ਹਾਉਣ ਵਾਲੇ ਅਧਿਆਪਕ, ਉਹਨਾਂ ਨੇ ਦੇਖਿਆ ਕਿ ਬਹੁਤ ਹੀ ਇਹ ਤੇ ਭਾਵ ਸਾਡੇ ਤੋਂ ਸਾਡੀ ਬੇਵਸੀ ਹੈ, ਸਾਡੇ ਤੋਂ ਸਾਡੇ ਕਹੇ ਤੋਂ ਬਾਹਰ ਹੋ ਗਿਆ ਹੈ ਪ੍ਰਹਿਲਾਦ। ਇਸ ਵਾਸਤੇ ਮਨ ਵਿੱਚ ਗੁੱਸਾ ਖਾ ਕਰਕੇ ਉਹਨਾਂ ਨੇ ਜਾ ਕਰਕੇ ਇਸ ਦੇ ਪਿਤਾ ਦੇ ਤਾਈ ਦੱਸਿਆ ਕਿ ਤੇਰਾ ਪੁੱਤਰ ਜਿਹੜਾ ਹੈ ਉਹ ਸਾਡੇ ਤੋਂ ਲਾਚਾਰ ਹੈ, ਭਾਵ ਬੇਵਸ ਹੈ, ਸਾਡੇ ਵਸ ਵਿੱਚ ਨਹੀਂ ਹੈ, ਔਰ ਰਾਮ ਦਾ ਨਾਮ ਜਪਦਾ ਹੈ। ਔਰ ਸਾਧ ਸੰਗੇ ਜੀ ਇਸ ਤਰ੍ਹਾਂ ਪ੍ਰਹਿਲਾਦ ਭਗਤ ਜੀ ਨੂੰ ਰਾਮ ਦਾ ਨਾਮ ਜਪਦਿਆਂ ਜਾਣ ਕਰਕੇ ਉਸ ਨੇ ਬੜਾ ਗੁੱਸਾ ਕੀਤਾ ਪ੍ਰਹਿਲਾਦ ਨੇ, ਭਾਵ ਹਰਨਾਕਸ਼ ਨੇ ਆਪਣੇ ਮਨ ਦੇ ਅੰਦਰ, ਔਰ ਪ੍ਰਹਿਲਾਦ ਜੀ ਨੂੰ ਆਪਣੇ ਕੋਲ ਸਦ ਕਰਕੇ ਕਹਿੰਦੇ ਜਲ ਅਗਨੀ ਵਿੱਚ ਘੱਤਿਆ ਜਲੈ ਨਾ ਡੂਬੈ ਗੁਰਪ੍ਰਸਾਦ। ਸਾਧ ਸੰਗੇ ਜੀ ਅੱਗ ਦੇ ਵਿੱਚ ਵੀ ਕਹਿੰਦੇ ਸੁੱਟ ਦਿੱਤਾ ਉਸ ਦੇ ਤਾਈ ਕਿ ਇਹਨੂੰ ਮਾਰ ਦੇਣਾ ਹੈ, ਮੇਰਾ ਪੁੱਤਰ ਹੀ ਮੇਰਾ ਬਚਨ ਨਹੀਂ ਮੰਨਦਾ ਤੇ ਹੋਰ ਕੌਣ ਮੇਰਾ ਬਚਨ ਮੰਨੇਗਾ, ਭਾਵ ਇਹੋ ਹੀ ਨੀ ਮੈਨੂੰ ਪਰਮੇਸ਼ਰ ਸਮਝਦਾ। ਇਸ ਵਾਸਤੇ ਆਪਣੇ ਪੁੱਤਰ ਨੂੰ ਮਾਰਨ ਦੀ ਸਲਾਹ ਜਿਹੜੀ ਸੀ ਉਹ ਕਰਕੇ ਸਾਧ ਸੰਗੇ ਜੀ ਅੱਗ ਦੇ ਵਿੱਚ ਸੁੱਟਿਆ, ਔਰ ਜਲੈ ਨਾ ਡੂਬੈ ਗੁਰਪ੍ਰਸਾਦ। ਔਰ ਇਸੇ ਤਰ੍ਹਾਂ ਸਮੁੰਦਰ ਪਾਣੀ ਦੇ ਅੰਦਰ ਸੁੱਟਣਾ ਕੀਤਾ, ਅੱਗ ਦੇ ਅੰਦਰ ਸੁੱਟਣਾ ਕੀਤਾ। ਸਤਿਗੁਰੂ ਜੀ ਦੀ ਬਾਣੀ ਦਾ ਬਚਨ ਹੈ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ, ਗੁਰ ਕਾ ਬਚਨ ਵਸੈ ਜੀ ਨਾਲੇ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਹੈ ਉਹਨਾਂ ਨੂੰ ਅੱਗ ਸਾੜ ਨਹੀਂ ਸਕਦੀ ਤੇ ਪਾਣੀ ਡੋਬ ਨਹੀਂ ਸਕਦਾ, ਤਮਾਮ ਤਰ੍ਹਾਂ ਦੇ ਵਿਘਨ ਉਹਨਾਂ ਦੇ ਤਾਈ ਕੁਛ ਨਹੀਂ ਸਾਧ ਸੰਗੇ ਜੀ ਕਰ ਸਕਦੇ। ਔਰ ਇਸੇ ਤਰ੍ਹਾਂ ਕਹਿੰਦੇ ਕੱਢ ਖੜਗ ਸਦ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ, ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ, ਬੇਮੁਖ ਪਕੜ ਪਛਾੜਿਆ ਸੰਤ ਸਹਾਈ ਆਦ ਜੁਗਾਦ, ਜੈ ਜੈਕਾਰ ਕਰਨ ਬ੍ਰਹਮਾਦ। ਇਸ ਪ੍ਰਕਾਰ ਕਹਿੰਦੇ ਭਗਤ ਦੀ ਬੜੀ ਜੈ ਜੈਕਾਰ ਹੋਈ। ਸਾਧ ਸੰਗੇ ਜੀ ਬਹੁਤੇ ਸੀਏ ਦੇਣ ਉਪਰੰਤ ਲੋਹੇ ਦਾ ਥੰਮ ਗਰਮ ਕੀਤਾ ਗਿਆ, ਔਰ ਉਸ ਵਕਤ ਤਲਵਾਰ ਕੱਢੀ ਹਰਨਾਕਸ਼ ਨੇ ਔਰ ਕਹਿਣ ਲੱਗਾ ਕਿ ਤੈਨੂੰ ਰੱਖਣ ਵਾਲਾ ਦੱਸ ਹੁਣ ਕਿੱਥੇ ਹੈ, ਹੁਣ ਮੈਂ ਤੇਰੇ ਤਾਈ ਤੇਰੇ ਪ੍ਰਾਣਾ ਨੂੰ ਖਤਮ ਕਰ ਦੇਣਾ ਹੈ, ਨਾਸ ਕਰ ਦੇਣਾ ਹੈ। ਉਸੇ ਵਕਤ ਕਹਿੰਦੇ ਨਰਸਿੰਘ ਰੂਪ ਪਰਮੇਸ਼ਰ ਜੀ ਨੇ ਧਾਰਿਆ ਔਰ ਆਪਣੇ ਭਗਤ ਦੀ ਰੱਖਿਆ। ਔਰ ਇਸ ਪ੍ਰਕਾਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਭੈਰੋਂ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਸਤਿਗੁਰੂ ਜੀ ਭਗਤ ਪ੍ਰਹਿਲਾਦ ਜੀ ਦੇ ਬਾਬਤ ਕਥਨ ਕਰਦੇ ਹਨ। ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੇਰੀ ਪਤਿਆ ਲਿਖੋ ਹਰ ਗੋਬਿੰਦ ਕੋ ਬਾਲਾ।
ਸਾਧ ਸੰਗਤ ਜੀ, ਜਿਸ ਵਕਤ ਭਗਤ ਪ੍ਰਹਿਲਾਦ ਜੀ ਨੂੰ 5-4 ਸਾਲਾਂ ਦੇ ਅਥਵਾ 7-8 ਸਾਲਾਂ ਦੇ ਵੀ ਲਿਖਿਆ ਹੈ ਕਿ ਜਦੋਂ ਇੰਨੀ ਉਮਰ ਹੋ ਗਈ ਤਾਂ ਸਕੂਲ ਵਿਚ ਪੜ੍ਹਨ ਵਾਸਤੇ ਲਾ ਦਿੱਤਾ। ਕੁਝ ਸਮਾਂ ਤੇ ਸਾਧ ਸੰਗਤ ਜੀ ਆਪਣੇ ਮਾਸਟਰਾਂ ਦੀ ਸਿੱਖਿਆ ਮੁਤਾਬਕ ਜਿਹੜੀ ਵਿਦਿਆ ਸੀ ਉਹ ਪੜ੍ਹਦੇ ਰਹੇ। ਪਰ ਕੁਝ ਦਿਨਾਂ ਬਾਅਦ ਭਗਤ ਜੀ ਨੇ ਸਾਧ ਸੰਗਤ ਜੀ ਆਪਣੇ ਮਾਸਟਰਾਂ ਦੇ ਤਾਈ ਕਹਿਣਾ ਕੀਤਾ ਕਿ ਮੇਰੀ ਪੱਟੀਆ ਲਿਖੋ ਹਰ ਗੋਬਿੰਦ ਗੋਪਾਲਾ। ਕਹਿਣ ਲੱਗੇ ਕਿ ਜਿਹੜੀ ਮੇਰੀ ਫੱਟੀ ਹੈ, ਸਾਧ ਸੰਗਤ ਜੀ ਪੁਰਾਣੇ ਸਮਿਆਂ ਦੇ ਅੰਦਰ ਜੋ ਫੱਟੀ ਹੁੰਦੀ ਸੀ ਔਰ ਨਾਲ ਦਵਾਤ ਹੁੰਦੀ ਸੀ ਜਿਸ ਵਿਚ ਸ਼ਾਹੀ ਹੁੰਦੀ ਸੀ ਔਰ ਨਾਲ ਕਾਨੇ ਦੀ ਕਲਮ ਹੁੰਦੀ ਸੀ ਜਿਸ ਨਾਲ ਲਿਖਿਆ ਜਾਂਦਾ ਸੀ। ਅਜੇ ਵੀ ਇੰਡੀਆ ਦੇ ਵਿਚ ਐਸੇ ਕਈ ਸਕੂਲ ਨੇ ਸਾਧ ਸੰਗਤ ਜੀ ਜਿਨ੍ਹਾਂ ਦੇ ਵਿਚ ਬੱਚੇ ਅਜੇ ਵੀ ਫੱਟੀਆਂ ਦੇ ਉਪਰ ਲਿਖਦੇ ਨੇ ਔਰ ਹੁਣ ਤੇ ਸਲੇਟਾਂ ਵੀ ਆ ਗਈਆਂ ਨੇ, ਪਰ ਐਸੇ ਕਈ ਇਲਾਕੇ ਹਨ। ਸੋ ਇਸ ਵਾਸਤੇ ਕਹਿੰਦੇ ਉਹ ਜਿਹੜੀ ਫੱਟੀ ਸੀ ਨਾ ਜਿਸ ਦੇ ਉਪਰ ਮਾਸਟਰ ਵਿਦਿਆ ਲਿਖਵਾਉਂਦੇ ਸਨ ਔਰ ਪੜ੍ਹਾਉਂਦੇ ਸਨ ਵਿਦਿਆ ਦੇ ਤਾਈ, ਸੰਸਾਰਕ ਵਿਦਿਆ ਦੇ ਤਾਈ, ਸਾਧ ਸੰਗਤ ਜੀ ਭਗਤ ਜੀ ਕਹਿਣ ਲੱਗੇ ਕਿਹਾ ਮਾਸਟਰ ਜੀ ਇਹ ਜਿਹੜੀ ਮੇਰੀ ਪੱਟੀਆ ਨਾਮ ਫੱਟੀ ਹੈ ਇਸ ਦੇ ਉਪਰ ਜੋ ਗੋਬਿੰਦ ਗੋਪਾਲ ਦਾ ਵਾਹਿਗੁਰੂ ਦਾ ਰਾਮ ਨਾਮ ਹੈ ਉਹ ਮੇਰੇ ਤਾਈ ਲਿਖ ਕਰਕੇ ਦੇਣਾ ਕਰੋ। ਉਹ ਨਾਮ ਹੈ ਧਰਤੀ ਦਾ ਔਰ ਵਿੰਦ ਨਾਮ ਹੈ ਰੱਖਿਆ ਕਰਨ ਵਾਲਾ। ਜੋ ਧਰਤੀ ਦੀ ਰੱਖਿਆ ਕਰਨ ਵਾਲਾ ਗੋਪਾਲ ਪਰਮੇਸ਼ਰ ਹੈ ਉਸ ਦਾ ਜਿਹੜਾ ਹਰ ਨਾਮ ਹੈ ਭਾਵ ਰਾਮ ਨਾਮ ਹੈ, ਰਾਮ ਦਾ ਰਾਮ ਰਾਮ ਜਪਦੇ ਸਨ ਨਾ ਪ੍ਰਹਿਲਾਦ ਜੀ, ਕਹਿੰਦੇ ਰਾਮ ਰਾਮ ਦਾ ਜਿਹੜਾ ਨਾਮ ਹੈ ਮੇਰੀ ਫੱਟੀ ਦੇ ਉੱਪਰ ਲਿਖ ਕਰਕੇ ਦੇਣਾ ਕਰੋ।
ਦੂਜੇ ਭਾਏ ਫਾਤੇ ਜਮ ਜਾਲਾ।
ਜਿਸ ਰਾਮ ਦੇ ਲਿਖਣ ਕਰਕੇ ਜੀਵ ਦੀ ਕਲਿਆਣ ਹੋ ਜਾਂਦੀ ਹੈ ਔਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਐਸੇ ਨਾਮ ਨੂੰ ਜਪਣ ਕਰਕੇ। ਸਤਿਗੁਰੂ ਜੀ ਕਹਿੰਦੇ ਨੇ ਨਾ ਹਰ ਜਪ ਹਰੀ ਦੇ ਤਾਈ ਹੈ, ਮਨੁੱਖ ਜਪਣਾ ਕਰ, ਆਪਣੇ ਮੁਖ ਤੋਂ ਆਪਣੀ ਰਸਨਾ ਦੇ ਨਾਲ ਜਪਣਾ ਕਰ ਔਰ ਕਹਿੰਦੇ ਹਰ ਲਿਖ ਆਪਣੇ ਹੱਥਾਂ ਦੇ ਨਾਲ ਹਰੀ ਦੀ ਕੀਰਤੀ ਨੂੰ ਲਿਖਣਾ ਕਰ। ਸਾਧ ਸੰਗਤ ਜੀ ਜਪਣ ਨਾਲੋਂ ਜੇ ਤੁਸੀਂ ਬਾਣੀ ਲਿਖੋਗੇ, ਨਾਮ ਨੂੰ ਲਿਖੋਗੇ ਤੇ ਉਹ ਜ਼ਿਆਦਾ ਚਿੱਤ ਜੁੜਦਾ ਹੈ। ਔਰੰਗਜ਼ੇਬ ਨੇ ਜੋ ਫਤਿਹ ਨਹੀਂ ਸੀ ਬੁਲਾਉਂਦਾ, ਜੋ ਆਪਣੀ ਸ਼ਰ੍ਹਾਂ ਦੇ ਵਿਚ ਬੜਾ ਪੱਕਾ ਸੀ, ਪਰ ਆਪਣੀ ਪੁੱਤਰੀ ਜੇਬ ਨਿਸਾ ਦੇ ਕਹਿਣ ਤੇ ਉਹਨੇ ਜਦੋਂ ਹੱਥ ਦੇ ਨਾਲ ਫਤਿਹ ਲਿਖ ਦਿੱਤੀ ਤੇ ਫਿਰ ਉਹਦੇ ਸਵਾਸਾਂ ਦਾ ਅੰਤ ਹੋਇਆ ਸੀ। ਇਸ ਵਾਸਤੇ ਵਾਹਿਗੁਰੂ ਦਾ ਭਾਵ ਉਹਨੇ ਜਦੋਂ ਨਾਮ ਲਿਆ ਔਰ ਵਾਹਿਗੁਰੂ ਦੀ ਫਤਿਹ ਸਮਝੀ ਕਿ ਵਾਹਿਗੁਰੂ ਦੀ ਫਤਿਹ ਹੈ, ਵਾਹੇ ਨਾਮ ਅਚਰਜ ਦਾ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਜਿਹੜਾ ਵਾਹਿਗੁਰੂ ਨੂੰ ਜਾਪ ਕਰਦਾ ਵਾਹਿਗੁਰੂ ਦਾ, ਵਾਹਿਗੁਰੂ ਨੂੰ ਧਿਆਉਂਦਾ ਹੈ ਉਹਦੀ ਫਤਿਹ ਹੈ ਔਰ ਜਾਂ ਵਾਹਿਗੁਰੂ ਪਰਮੇਸ਼ਰ ਦੀ ਹਰ ਪਾਸੇ ਫਤਿਹ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਕਥਨ ਕਰਦੇ ਆ ਪਰਮੇਸ਼ਰ ਦੇ ਪਿਆਰੇ ਗੁਰਮੁਖ ਸਤਿਗੁਰੂ ਜੀ ਕਹਿੰਦੇ ਨੇ ਹਰੀ ਦੇ ਤਾਈ ਜਪਣਾ ਕਰ, ਹਰੀ ਦੇ ਤਾਈ ਹੱਥਾਂ ਨਾਲ ਹਰੀ ਦੇ ਗੁਣਾਂ ਦੇ ਤਾਈ ਲਿਖਣਾ ਕਰ, ਹਰ ਗਾਓ ਔਰ ਰਾਗ ਦੁਆਰਾ ਅਲਾਪ ਦੁਆਰਾ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦੇ ਤਾਈ ਗਾਉਣਾ ਕਰ। ਇਸ ਪ੍ਰਕਾਰ ਸਾਧ ਸੰਗਤ ਜੀ ਭਗਤ ਜੀ ਨੇ ਆਪਣੇ ਅਧਿਆਪਕਾਂ ਨੂੰ ਮਾਸਟਰਾਂ ਨੂੰ ਕਿਹਾ ਕਿ ਇਹ ਜਿਹੜੀ ਤੁਸੀਂ ਪੜ੍ਹਾਈ ਸਾਡੇ ਤਾਈ ਪੜ੍ਹਾ ਰਹੇ ਹੋ ਇਹ ਅਸੀਂ ਨਹੀਂ ਪੜ੍ਹਨੀ, ਸਾਨੂੰ ਤੇ ਅਸੀਂ ਤੇ ਰਾਮ ਨਾਮ ਦੀ ਪੜ੍ਹਾਈ ਕਰਨੀ ਹੈ ਜੋ ਲੋਕ ਪ੍ਰਲੋਕ ਦੇ ਸੁੱਖਾਂ ਦੇ ਤਾਈ ਬਖਸ਼ਣ ਵਾਲੀ ਹੈ। ਐਸਾ ਜਿਹੜਾ ਨਾਮ ਹੈ ਮੇਰੀ ਫੱਟੀ ਦੇ ਉੱਪਰ ਲਿਖ ਕਰਕੇ ਦਿਓ ਜੋ ਕਲਿਆਣ ਕਰਨੇ ਯੋਗ ਹੈ।
ਸਤਿਗੁਰ
ਦੂਜਾ ਭਾਏ ਫਾਥੇ ਜਮ ਜਾਲਾ। ਕਹਿਣ ਲੱਗੇ ਕਿ ਜਿਹੜੇ ਦੂਜਾ ਭਾਵ ਦੂਜੀ ਵਿਦਿਆ ਹੈ ਇਹ ਦਵੈਤ ਭਾਵਨਾ ਹਿਰਦੇ ਦੇ ਅੰਦਰ ਪੈਦਾ ਕਰਨ ਵਾਲੀ ਹੈ ਔਰ ਦਵੈਤ ਭਾਵਨਾ ਦੇ ਕਰਕੇ ਹੀ ਹੋਮੈ ਹੰਕਾਰ ਦੇ ਪੈਦਾ ਹੋਣੇ ਕਰਕੇ ਹੀ ਔਰ ਜਿਹੜੇ ਜਮਾਂ ਦਾ ਵੱਡਾ ਜਾਲ ਹੈ ਉਸ ਦੇ ਵਿਚ ਜੀਵ ਦੇ ਤਾਈ ਫਸਣਾ ਪੈਂਦਾ ਹੈ। ਸਾਧ ਸੰਗਤ ਜੀ ਇਸ ਪ੍ਰਕਾਰ ਜਦੋਂ ਭਗਤ ਜੀ ਦੇ ਕੋਲੋਂ ਬਚਨ ਸੁਣੇ ਉਸ ਦੇ ਮਾਸਟਰ ਸੰਡਾ ਔਰ ਮਰਕਾ ਨੇ, ਜਿਨ੍ਹਾਂ ਦਾ ਨਾਮ ਸੀ ਸੰਡਾ ਔਰ ਮਰਕਾ, ਸਾਧ ਸੰਗਤ ਜੀ ਉਹ ਭਗਤ ਜੀ ਦੇ ਤਾਈ ਕਹਿਣ ਲੱਗੇ ਦੱਸਣ ਲੱਗੇ ਕਿ ਜੇ ਤੇਰੇ ਪਿਤਾ ਨੇ ਇਹ ਗੱਲ ਸੁਣ ਲਈ ਨਾ ਕਿ ਮੇਰਾ ਪੁੱਤਰ ਪ੍ਰਹਿਲਾਦ ਕਹਿੰਦਾ ਹੈ ਕਿ ਮੈਂ ਤੇ ਰਾਮ ਦਾ ਨਾਮ ਹੀ ਜਪਣਾ ਹੈ ਔਰ ਮੈਂ ਹੋਰ ਕੁਝ ਨਹੀਂ ਪੜ੍ਹਨਾ। ਤਾਂ ਸੰਗਤ ਜੀ, ਸਕੂਲਾਂ ਚ ਵੀ ਪੜ੍ਹਾਇਆ ਜਾਂਦਾ ਸੀ ਨਾ ਵੀ ਜਲੇ ਹਰਨਾਖਸ਼ ਥਲੇ ਹਰਨਾਖਸ਼, ਜਲ ਦੇ ਵਿਚ ਵੀ ਉਹ ਹਰਨਾਖਸ਼ ਹੀ ਹੈ ਤੇ ਥਲ ਦੇ ਵਿਚ ਵੀ ਹਰਨਾਖਸ਼ ਹੈ। ਸੋ ਇਸ ਪ੍ਰਕਾਰ ਠੰਡਾ ਮਰਕਾ ਕਹਿਣ ਲੱਗੇ ਭਗਤ ਜੀ ਨੂੰ ਕਿ ਜੇ ਤੇਰੇ ਪਿਤਾ ਨੂੰ ਪਤਾ ਲੱਗ ਗਿਆ ਤੇ ਤੇਰੇ ਤਾਂ ਹੀ ਖਤਮ ਕਰ ਦੇਵੇਗਾ, ਤੇਰੇ ਤਾਂ ਹੀ ਬੜੀਆਂ ਸਜਾਵਾਂ ਦੇਵੇਗਾ, ਔਰ ਫਿਰ ਤੇਰੇ ਤਾਂ ਹੀ ਸਜਾਵਾਂ ਸਹਿਣੀਆਂ ਪੈਣਗੀ। ਐਸੀ ਗੱਲ ਨੂੰ ਜਦੋਂ ਸੁਣਿਆ ਆਪਣੇ ਮਾਸਟਰਾਂ ਦੇ ਕੋਲੋਂ, ਸਤਿਗੁਰੂ ਜੀ ਕਹਿੰਦੇ ਨੇ, ਗੁਰੂ ਅਮਰਦਾਸ ਸਾਹਿਬ ਜੀ, ਕਿ ਭਗਤ ਜੀ ਫਿਰ ਕੀ ਮਾਸਟਰਾਂ ਨੂੰ ਅੱਗਿਓਂ ਉੱਤਰ ਦਿੰਦੇ ਨੇ ਜਿਨ੍ਹਾਂ ਦੇ ਮਨ ਵਿਚ ਸਤਿਗੁਰੂ ਜੀ ਦਾ ਬੜਾ ਦ੍ਰਿੜ ਭਰੋਸਾ ਹੈ, ਦ੍ਰਿੜ ਵਿਸ਼ਵਾਸ ਹੈ ਸਤਿਗੁਰੂ ਜੀ ਨੇ ਬਖਸ਼ਿਆ ਹੋਇਆ। ਕਹਿੰਦੇ ਭਗਤ ਜੀ ਕੀ ਫਿਰ ਉੱਤਰ ਦਿੰਦੇ ਹਨ?
ਸਤਿਗੁਰ ਕਰੇ ਮੇਰੀ ਪ੍ਰਤ ਭਾਲਾ।
ਭਗਤ ਜੀ ਕਹਿਣ ਲੱਗੇ ਕਿ ਜਿਹੜਾ ਮੇਰਾ ਸਤਿਗੁਰੂ ਜੀ ਹੈ, ਭਾਵ ਮੇਰਾ ਪਰਮੇਸ਼ਰ ਹੈ, ਮੇਰਾ ਰਾਮ ਹੈ, ਮੇਰਾ ਪ੍ਰਭੂ ਹੈ, ਉਹ ਮੇਰੀ ਪ੍ਰਤ ਪਾਲਣਾ ਕਰੇਗਾ, ਔਰ ਹਰ ਸੁਖ ਦਾਤਾ ਮੇਰਾ ਨਾਲਾ, ਜੋ ਹਰ ਹਰਿਆਂ ਭਰਿਆਂ ਕਰਨ ਵਾਲਾ, ਸਾਰੇ ਸੁਖਾਂ ਨੂੰ ਦੇਣ ਵਾਲਾ ਜੋ ਵੱਡਾ ਦਾਤਾ ਹੈ, ਉਹ ਪਰਮੇਸ਼ਰ ਜੀ ਮੇਰੇ ਨਾਲ ਹੈ। ਸ਼ਿਵ ਜੀ, ਬ੍ਰਹਮਾ, ਵਿਸ਼ਨੂੰ ਅਥਵਾ 33 ਕਰੋੜ ਦੇਵੀ ਦੇਵਤੇ, ਔਰ ਇਸੇ ਤਰ੍ਹਾਂ ਸਾਰੇ ਦੈਂਤ, ਔਰ ਇਸੇ ਤਰ੍ਹਾਂ 84 ਸਿੱਧ, ਔਰ ਇਸੇ ਤਰ੍ਹਾਂ 6 ਜਤੀ, 9 ਨਾਥ, ਐਸੇ ਸਾਰਿਆਂ ਦੇ ਤਾਈ ਉਹ ਵਾਹਿਗੁਰੂ ਪਰਮੇਸ਼ਰ ਹੀ ਇੱਕ ਦਾਤਾ ਦੇਣ ਵਾਲਾ ਵੱਡਾ ਦਾਤਾ ਹੈ। ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ। ਭਗਤ ਜੀ ਕਹਿੰਦੇ ਨੇ ਮਾਸਟਰਾਂ ਦੇ ਤਾਈ ਕਿ ਜੋ ਮੇਰਾ ਸਤਿਗੁਰੂ ਹੈ, ਮੇਰਾ ਪ੍ਰਭੂ ਹੈ, ਅਥਵਾ ਜੋ ਮੇਰੇ ਨਾਰਦ ਮੁਨੀ ਜੀ ਗੁਰੂ ਨੇ, ਉਹ ਮੇਰੀ ਪ੍ਰਤ ਪਾਲਣਾ ਕਰਨਗੇ, ਉਹ ਵਾਹਿਗੁਰੂ ਜੀ ਮੇਰੀ ਪ੍ਰਤ ਪਾਲਣਾ ਕਰਨਗੇ, ਜੋ ਸਾਰੀਆਂ ਦਾਤਾਂ ਨੂੰ ਦੇਣ ਵਾਲੇ ਔਰ ਸਾਰੇ ਸੁਖਾਂ ਦੀ ਪ੍ਰਾਪਤੀ ਕਰਾਉਣ ਵਾਲੇ, ਹਰ ਨਾਮ ਹਰਿਆਂ ਭਰਿਆਂ ਕਰਨ ਵਾਲੇ ਹਨ।
ਹਰ ਸੁਖ ਦਾਤਾ ਮੇਰੇ ਨਾਲਾ,
ਔਰ ਉਹ ਸਦਾ ਮੇਰੇ ਨਾਲਾ, ਭਾਵ ਮੇਰੇ ਅੰਗ ਸੰਗ ਹਨ, ਨਿਕਟ ਖਲੋਏ ਅੜਾ ਮੇਰਾ ਸਾਜਨੜਾ, ਇਸ ਵਾਸਤੇ ਮੇਰੇ ਸਦਾ ਹੀ ਨੇੜੇ ਨੇ, ਮੇਰੇ ਅੰਗ ਸੰਗ ਹਨ, ਐਸੇ ਪਰਮੇਸ਼ਰ ਜੀ।
ਗੁਰ ਉਪਦੇਸ਼ ਪ੍ਰਹਿਲਾਦ ਹਰ ਉਚਰੇ।
ਸੋ ਇਸ ਪ੍ਰਕਾਰ ਕਹਿੰਦੇ ਜੋ ਭਗਤ ਪ੍ਰਹਿਲਾਦ ਜੀ ਹਨ, ਸਾਧ ਸੰਗਤ ਜੀ, ਉਹ ਗੁਰੂ ਨਾਰਦ ਮੁਨੀ ਜੀ ਦੇ ਉਪਦੇਸ਼ ਦੁਆਰਾ ਉਸ ਰਾਮ ਦੇ ਨਾਮ ਨੂੰ ਸਿਮਰਦੇ ਨੇ। ਆਪਣੇ ਪਿਤਾ ਦੇ ਤਾਈ ਪਰਮੇਸ਼ਰ ਨਹੀਂ ਸਮਝਦੇ, ਉਹ ਸਮਝਦੇ ਨੇ ਕਿ ਸਾਡਾ ਪਿਤਾ ਜਿਹੜਾ ਹੈ ਹਰਨਾਖਸ਼, ਇਹ ਬਹੁਤ ਵੱਡਾ ਮੂਰਖ ਹੈ, ਇਹਦੀ ਵੱਡੀ ਮੂਰਖਤਾ ਹੈ ਜਿਹੜਾ ਇਹ ਆਪਣੇ ਆਪ ਨੂੰ ਰੱਬ ਕਹਿ ਰਿਹਾ ਹੈ, ਆਪਣੇ ਆਪ ਨੂੰ ਪਰਮੇਸ਼ਰ ਕਹਿ ਰਿਹਾ ਹੈ। ਸੋ ਇਸ ਵਾਸਤੇ ਸਾਧ ਸੰਗਤ ਜੀ, ਭਗਤ ਜੀ ਕਹਿਣ ਲੱਗੇ, ਭਾਵ ਨਾਰਦ ਮੁਨੀ ਜੀ ਦੀ ਦਿੱਤੀ ਹੋਈ ਸਿੱਖਿਆ ਮੁਤਾਬਕ ਜੋ ਪ੍ਰਭੂ ਪਰਮੇਸ਼ਰ ਹੈ, ਉਸ ਦੇ ਨਾਮ ਨੂੰ ਜਪਦੇ ਨੇ। ਇਸ ਵਾਸਤੇ ਗੁਰ ਉਪਦੇਸ਼ ਪ੍ਰਹਿਲਾਦ ਉਚਰੈ, ਭਗਤ ਪ੍ਰਹਿਲਾਦ ਜੀ ਜੋ ਵਾਹਿਗੁਰੂ ਦਾ ਉਪਦੇਸ਼ ਹੈ, ਭਾਵ ਉਸ ਦੇ ਤਾਈ ਉਚਰਦੇ, ਮੁਖ ਚੋਂ ਉਚਾਰਦੇ ਹਨ, ਭਾਵ ਵਾਹਿਗੁਰੂ ਦੇ ਨਾਮ ਨੂੰ ਹੀ ਲੈਂਦੇ ਨੇ, ਅਥਵਾ ਰਾਮ ਨਾਮ ਨੂੰ ਹੀ ਜਪਣਾ ਕਰਦੇ ਹਨ।
ਵਾਸਨਾ ਤੇ ਬਾਲਕ ਗਮ ਨਹਿ ਕਰੇ।
ਭਾਵੇਂ ਸਾਧ ਸੰਗਤ ਜੀ ਕਿੰਨੀ ਇਹ ਤਾੜਨਾ ਕਰ ਰਹੇ ਨੇ ਭਗਤ ਪ੍ਰਹਿਲਾਦ ਜੀ ਦੇ, ਜਿਹੜੇ ਮਾਸਟਰ ਨੇ ਸਕੂਲ ਦੇ ਵਿਚ ਪੜ੍ਹਾਉਣ ਵਾਲੇ, ਸੰਡਾ ਔਰ ਅਮਰਕਾ, ਭਾਵੇਂ ਭਗਤ ਜੀ ਦੇ ਤਾਈ ਕਹਿ ਰਹੇ ਹਨ ਕਿ ਤੇਰੇ ਤਾਈ, ਤੇਰਾ ਜਦੋਂ ਪਿਤਾ ਆਇਆ ਸੀ, ਸੁਣੇਗਾ ਗੱਲ ਨੂੰ ਕਿ ਇਹ ਮੇਰਾ ਨਾਮ ਨਹੀਂ ਲੈਂਦਾ, ਜਲੇ ਹਰਨਾਖਸ਼ ਥਲੇ ਹਰਨਾਖਸ਼ ਨਹੀਂ ਕਹਿੰਦਾ, ਇਹ ਰਾਮ ਰਾਮ ਜਪਦਾ ਹੈ, ਪ੍ਰਭੂ ਪ੍ਰਭੂ ਜਪਦਾ ਹੈ, ਇਸ ਵਾਸਤੇ ਤੇਰੇ ਤਾਈ ਬੜੀਆਂ ਸਜਾਵਾਂ ਦੇਵੇਗਾ ਤੇਰਾ ਪਿਤਾ। ਸਾਧ ਸੰਗਤ ਜੀ, ਐਸੀ ਤਾੜਨਾ ਆਪਣੇ ਮਾਸਟਰਾਂ ਦੇ ਕੋਲੋਂ ਸੁਣ ਕਰਕੇ, ਔਰ ਸਾਧ ਸੰਗਤ ਜੀ, ਸਾਸਨਾ ਤੇ ਬਾਲਕ ਗਮ ਨਾ ਕਰੇ। ਭਗਤ ਪ੍ਰਹਿਲਾਦ ਜੀ ਗਮ ਨਾਮ ਖੌਫ ਡਰ ਆਪਣੇ ਹਿਰਦੇ ਦੇ ਵਿਚ ਧਾਰਨ ਨਹੀਂ ਕਰਦੇ, ਆਪਣੇ ਅਧਿਆਪਕਾਂ ਦਾ, ਮਾਸਟਰਾਂ ਦਾ ਕਹਿਆ ਹੋਇਆ ਜਿਹੜਾ ਵਚਨ ਹੈ, ਔਰ ਆਪਣੇ ਪਿਤਾ ਦਾ ਐਸਾ ਜਿਹੜਾ ਡਰ ਹੈ ਕਿ ਸਾਡੇ ਤਾਈ ਬਹੁਤ ਤਾੜਨਾ ਕਰੇਗਾ, ਐਸੇ ਗਮ ਨੂੰ ਨਹੀਂ ਕਰਦੇ। ਕਿਉਂ? ਨਿਰਭਉ ਹੋ ਗਏ ਸਨ ਉਹ, ਜਿਨ੍ਹਾਂ ਨੇ ਨਿਰਭਉ ਨੂੰ ਜਪਿਆ ਹੈ, ਉਹ ਨਿਰਭਉ ਹੋ ਜਾਂਦੇ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਰਹਿ ਜਾਂਦਾ, ਸਾਰੇ ਤਰ੍ਹਾਂ ਦੇ ਉਹਨਾਂ ਦੇ ਲੋਕ ਪ੍ਰਲੋਕ ਦੇ ਅਥਵਾ ਲੱਖਾਂ ਪਤਾਲਾਂ ਲੱਖਾਂ ਕਾਸ਼ਾਂ ਦੇ ਉਹਨਾਂ ਦੇ ਡਰ ਮੁੱਕ ਜਾਂਦੇ ਨੇ, ਔਰ ਜਿਹੜੇ ਇੱਕ ਪਰਮੇਸ਼ਰ ਦੇ ਹੀ ਭੈ ਨੂੰ ਹਿਰਦੇ ਦੇ ਵਿਚ ਧਾਰ ਕਰਕੇ ਰੱਖਦੇ ਨੇ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਐਸੀ ਅਵਸਥਾ ਦੇ ਮਾਲਕ ਭਗਤ ਪ੍ਰਹਿਲਾਦ ਜੀ ਬਹੁਤ ਛੋਟੀ ਉਮਰ ਦੇ ਅੰਦਰ ਇਸ ਪ੍ਰਕਾਰ ਕਹਿੰਦੇ ਕੋਈ ਡਰ ਨਹੀਂ ਕਰ ਰਹੇ, ਨਿਸੰਗ ਹੋ ਕਰਕੇ ਕਹਿ ਰਹੇ ਨੇ ਕਿ ਅਸੀਂ ਰਾਮ ਦਾ ਨਾਮ ਜਪਣਾ ਹੈ, ਰਾਮ ਰਾਮ ਉੱਚੀ ਉੱਚੀ ਉਚਾਰਦੇ ਨੇ ਤੇ ਜਿਹੜੇ ਨਾਲ ਦੇ ਬਾਲਕ ਨੇ ਉਹਨਾਂ ਦੇ ਤਾਈ ਵੀ ਰਾਮ ਦਾ ਹੀ ਨਾਮ ਜਪਾਉਂਦੇ ਹਨ।
ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ, ਪੁੱਤਰ ਰਾਮ ਨਾਮ ਛੱਡੋ ਜਿਉ ਲਿਹੋ ਉਬਾਰੇ।
ਸਤਿਗੁਰੂ ਮਹਾਰਾਜ ਜੀ ਰਹਾਓ ਵਿਸਰਾਮ ਦੇ ਕਰਕੇ ਟਕਾ ਦੇ ਕਰਕੇ ਅੱਗੇ ਕਥਨ ਕਰਦੇ ਨੇ, ਕਹਿੰਦੇ ਇਸ ਪ੍ਰਕਾਰ ਜਦੋਂ ਭਗਤ ਪ੍ਰਹਿਲਾਦ ਜੀ ਦੀ ਮਾਤਾ ਨੂੰ ਪਤਾ ਲੱਗਾ ਨਾ ਕਿ ਇਹ ਰਾਮ ਰਾਮ ਜਪਦੇ ਨੇ, ਇਹ ਰਾਮ ਦਾ ਪ੍ਰਭੂ ਦਾ ਨਾਮ ਜਪਦੇ ਨੇ, ਆਪਣੇ ਪਿਤਾ ਦੀ ਜਿਹੜੀ ਸਿੱਖਿਆ ਹੈ ਕਿ ਜਲੇ ਹਰਨਾਕਸ਼ ਥਲੇ ਹਰਨਾਕਸ਼ ਆਦਿ ਕਾਲੀ, ਉਹ ਸਿੱਖਿਆ ਦੇ ਤਾਂ ਇਹ ਨਹੀਂ ਮੰਨਦੇ। ਤਾਂ ਸਾਧ ਸੰਗੇ ਜੀ ਇੱਕ ਦਿਨ ਪਾਸ ਬਿਠਾ ਕਰਕੇ ਮਾਤਾ ਭਗਤ ਪ੍ਰਹਿਲਾਦ ਜੀ ਦੀ ਮਾਤਾ ਭਗਤ ਜੀ ਨੂੰ ਕੋਲ ਬਿਠਾ ਕਰਕੇ ਉਪਦੇਸ਼ ਕਰਨ ਲੱਗੀ, ਸਮਝਾਉਣ ਲੱਗੀ, ਕੁਝ ਸਿੱਖਿਆ ਦੇਣ ਲੱਗੀ। ਮਾਤਾ ਉਪਦੇਸ਼ਾ ਪ੍ਰਹਿਲਾਦ ਪਿਆਰੇ, ਮਾਤਾ ਸਿੱਖਿਆ ਦਿੰਦੀ ਹੈ ਉਪਦੇਸ਼ ਦੁਆਰਾ ਕਿ ਆ ਮੇਰੇ ਪ੍ਰਾਣਾ ਤੋਂ ਪਿਆਰੇ ਪੁੱਤਰ ਪ੍ਰਹਿਲਾਦ, ਪੁੱਤਰ ਰਾਮ ਨਾਮ ਛੁੱਡ ਹੋ ਜਿਉ ਲਿਹੋ ਅਬਾਰੇ। ਐ ਮੇਰੇ ਪ੍ਰਾਣਾ ਤੋਂ ਪਿਆਰੇ ਪੁੱਤਰ, ਤੇਰਾ ਜਿਹੜਾ ਪਿਤਾ ਹਰਨਾਕਸ਼ ਹੈ ਉਸ ਦਾ ਜਿਹੜਾ ਸੁਭਾਅ ਹੈ ਉਹ ਬੜਾ ਕਰੜਾ ਹੈ, ਬੜਾ ਸਖਤ ਹੈ। ਇਸ ਵਾਸਤੇ ਜਦੋਂ ਉਹ ਸੁਣੇਗਾ ਕਿ ਤੂੰ ਰਾਮ ਰਾਮ ਮੁਖ ਚੋਂ ਜਪਦਾ ਹੈ, ਉਸ ਦੇ ਤਾਈ ਨਹੀਂ ਜਾਣਦਾ, ਨਹੀਂ ਮੰਨਦਾ ਆਪਣੇ ਪਿਤਾ ਦੀ ਸਿੱਖਿਆ ਨੂੰ, ਪੁੱਤਰ ਰਾਮ ਨਾਮ ਇਸ ਵਾਸਤੇ ਇਹ ਤੂੰ ਲੈਣਾ ਛੱਡ ਦੇ, ਨਹੀਂ ਤੇ ਤੇਰਾ ਪਿਤਾ ਜਿਹੜਾ ਹੈ ਤੈਨੂੰ ਮਾਰ ਦੇਵੇਗਾ, ਤੈਨੂੰ ਖਤਮ ਕਰ ਦੇਵੇਗਾ। ਜੇ ਤੂੰ ਆਪਣੇ ਪ੍ਰਾਣ ਬਚਾਉਣੇ ਚਾਹੁੰਦਾ ਹੈ ਤੂੰ ਇਸ ਵਾਸਤੇ ਫਿਰ ਤੂੰ ਰਾਮ ਦਾ ਜਿਹੜਾ ਨਾਮ ਲੈਣਾ ਹੈ, ਅਥਵਾ ਉਸ ਰਾਮ ਰਾਮ ਨੂੰ ਆਪਣੇ ਮੁਖ ਚੋਂ ਨਾ ਉਚਾਰ ਛੱਡ ਦੇ। ਐਸੀ ਸਿੱਖਿਆ ਸਾਧ ਸੰਗੇ ਜੀ ਭਗਤ ਪ੍ਰਹਿਲਾਦ ਜੀ ਦੀ ਮਾਤਾ ਕਹਿੰਦੀ ਹੈ।
ਪ੍ਰਹਿਲਾਦ ਕਹੇ ਸੁਣੋ ਮੇਰੀ ਮਾਏ, ਰਾਮ ਨਾਮ ਨਾ ਛੋਟੇ ਛੋਟਾ ਗੁਰਦੀਆ ਬੁਝਾਏ।
ਆਪਣੀ ਮਾਤਾ ਜੀ ਦੇ ਪਾਸੋਂ ਪ੍ਰਹਿਲਾਦ ਜੀ ਨੇ ਐਸੀ ਸਿੱਖਿਆ ਨੂੰ ਸੁਣ ਕਰਕੇ, ਸਤਿਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਉੱਚੀ ਅਵਸਥਾ ਦੇ ਮਾਲਕ ਭਗਤ ਜੀ ਆਪਣੀ ਮਾਤਾ ਦੇ ਤਾਈ ਕਹਿੰਦੇ ਨੇ ਕਿ ਐ ਮੇਰੀ ਮਾਏ, ਮੇਰੀ ਮਾਤਾ, ਪ੍ਰਹਿਲਾਦ ਕਹਿ ਸੁਣੋ ਮੇਰੀ ਮਾਏ। ਭਗਤ ਪ੍ਰਹਿਲਾਦ ਜੀ ਕਹਿਣ ਲੱਗੇ ਕਿ ਐ ਮੇਰੀ ਮਾਤਾ ਸੁਣਨਾ ਕਰ ਮੇਰੇ ਬਚਨਾਂ ਨੂੰ, ਰਾਮ ਨਾਮ ਨਾ ਛੋਟਾ, ਜਿਹੜਾ ਇਹ ਰਾਮ ਦਾ ਨਾਮ ਮੈਂ ਲੈਣਾ ਹਾਂ, ਰਾਮ ਰਾਮ ਮੁਖ ਚੋਂ ਉਚਾਰਦਾ, ਪ੍ਰਭੂ ਪ੍ਰਭੂ ਉਚਾਰਦਾ ਹਾਂ, ਤੋ ਇਹ ਮੈਂ ਛੱਡ ਨਹੀਂ ਸਕਦਾ। ਇਸ ਦੇ ਤਾਈ ਮੈਂ ਹਿਰਦੇ ਦੇ ਵਿੱਚ ਬਹੁਤ ਪ੍ਰਪੱਕ ਕਰਕੇ ਧਾਰ ਲਿਆ ਹੈ, ਵਸਾ ਲਿਆ ਹੈ, ਔਰ ਇਸ ਨੂੰ ਮੈਂ ਸਦਾ ਵਾਸਤੇ ਜਪਣਾ ਹੈ, ਇਹਨੂੰ ਮੈਂ ਛੱਡ ਨਹੀਂ ਸਕਦਾ, ਇਹ ਮੇਰੇ ਕੋਲ ਛੋਡਿਆ ਨਹੀਂ ਜਾ ਸਕਦਾ। ਗੁਰ ਦੀਆ ਬੁਝਾਏ, ਨਾਰਦ ਮੁਨੀ ਗੁਰੂ ਜੀ ਨੇ ਭਾਵ ਮੇਰੇ ਤਾਈ ਉਹ ਇਹ ਉਪਦੇਸ਼ ਦਿੱਤਾ ਹੈ ਕਿ ਜਿਹੜਾ ਰਾਮ ਵਾਹਿਗੁਰੂ ਹੈ ਸਾਰਿਆਂ ਤੋਂ ਵੱਡਾ ਹੈ, ਔਰ ਨਿਸ਼ਚੇ ਕਰਕੇ ਜਾਣਨਾ ਕਰ ਔਰ ਉਸ ਨੂੰ ਯਾਦ ਕਰ। ਇਸ ਵਾਸਤੇ ਐਸਾ ਜਿਹੜਾ ਉਪਦੇਸ਼ ਹੈ ਨਾਰਦ ਜੀ ਨੇ ਮੇਰੇ ਤਾਈ ਸਮਝਾਇਆ ਹੈ ਕਿ ਰਾਮ ਹੀ ਸਭ ਤੋਂ ਵੱਡਾ ਹੈ, ਉਸ ਦਾ ਨਾਮ ਹੀ ਸਭ ਤੋਂ ਵੱਡਾ ਹੈ ਪਰਮੇਸ਼ਰ ਦਾ, ਪ੍ਰਭੂ ਦਾ। ਇਸ ਵਾਸਤੇ ਐਸੀ ਸੋਝੀ ਮੇਰੇ ਤਾਈ ਹੋਈ ਹੋਈ ਹੈ, ਤਾਂ ਮੈਂ ਇਹ ਜਿਹੜਾ ਰਾਮ ਦਾ ਨਾਮ ਲੈਣਾ ਹੈ ਮਾਤਾ, ਇਸ ਨੂੰ ਮੈਂ ਛੱਡ ਨਹੀਂ ਸਕਦਾ।
ਕੰਡਾ ਮਰਕਾ ਸਭ ਜਾਏ ਪੁਕਾਰੇ।
ਸਾਧ ਸੰਗਤ ਜੀ, ਇਹ ਜੋ ਸੰਡਾ ਤੇ ਮਰਕਾ ਇਸਦੇ ਮਾਸਟਰ ਸਨ। ਰੋਜ਼ ਹੁਣ ਭਗਤ ਜੀ ਨੇ ਸਕੂਲ ਵਿੱਚ ਜਾਣਾ, ਔਰ ਸਾਧ ਸੰਗਤ ਜੀ ਸਕੂਲ ਵਿੱਚ ਜਦੋਂ ਜਾਣਾ ਤੇ ਜਿਹੜੀ ਮਾਸਟਰਾਂ ਨੇ ਸਿੱਖਿਆ ਸਿਖਾਉਣੀ ਹੈ ਸਕੂਲ ਸੰਸਾਰੀ ਪੜ੍ਹਾਈ, ਉਹ ਭਗਤ ਜੀ ਨੇ ਪੜ੍ਹਨੀ ਨਾ, ਉੱਥੇ ਰਾਮ ਨਾਮ ਦਾ ਜਾਪ ਕਰੀ ਜਾਣਾ, ਸਾਧ ਸੰਗਤ ਜੀ ਲਿਖੀ ਜਾਣਾ, ਪੱਟੀ ਦੇ ਉੱਪਰ ਵੀ ਲਿਖੀ ਜਾਣਾ ਰਾਮ ਦਾ ਨਾਮ, ਔਰ ਜਿਹੜੇ ਨਾਲ ਬਾਲਕ ਨੇ ਉਹਨਾਂ ਨੂੰ ਵੀ ਕਹਿਣਾ ਤੁਸੀਂ ਵੀ ਲਿਖੋ, ਔਰ ਲਿਖਾਉਣਾ ਵੀ, ਔਰ ਇਸੇ ਤਰ੍ਹਾਂ ਜਪਾਉਣਾ ਵੀ, ਕਦੀ ਉੱਚੀ ਉੱਚੀ ਬੋਲਣ ਲੱਗ ਜਾਣਾ। ਤੇ ਜਿਹੜੇ ਸੰਡਾ ਤੇ ਮਰਕਾ ਦੋ ਮਾਸਟਰ ਸਨ ਭਗਤ ਪ੍ਰਹਿਲਾਦ ਜੀ ਦੇ ਸਕੂਲ ਵਿੱਚ ਪੜ੍ਹਾਉਣ ਵਾਲੇ, ਸਾਧ ਸੰਗਤ ਜੀ ਐਸੀ ਭਗਤ ਜੀ ਦੀ ਖੇਡ ਨੂੰ ਵੇਖ ਕਰਕੇ ਬੜੇ ਦੁਖੀ ਹੋ ਗਏ, ਇਹਨਾਂ ਜਾਣਿਆ ਬੜਾ ਲਾਚਾਰ ਹੋ ਗਏ, ਬੇਵੱਸ ਹੋ ਗਏ ਕਿ ਭਗਤ ਪ੍ਰਹਿਲਾਦ ਜਿਹੜਾ ਹੈ ਰਾਜੇ ਦਾ ਪੁੱਤਰ ਇਹ ਤੇ ਸਾਡੇ ਵੱਸ ਤੋਂ ਬਾਹਰ ਹੋ ਗਿਆ ਹੈ। ਕਹਿੰਦੇ ਐਸੇ ਦੁਖੀ ਹੋ ਕਰਕੇ ਉਹਨਾਂ ਨੇ ਜਾ ਕਰਕੇ ਹਰਨਾਕਸ਼ ਦੇ ਪਾਸ ਪੁਕਾਰ ਕੀਤੀ, ਰਾਜੇ ਦੇ ਪਾਸ, ਕੀ ਕਹਿੰਦੇ ਹਨ ਜਾ ਕਰਕੇ ਸਤਿਗੁਰੂ ਜੀ ਅੱਗੇ ਕਥਨ ਕਰਦੇ ਹਨ।
ਪ੍ਰਹਿਲਾਦ ਆਪ ਵਿਗਾੜਿਆ ਸਭ ਚਟਾਰੇ ਵਿਗਾੜੇ,
ਕਹਿੰਦੇ ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਠੰਡਾ ਤੇ ਮਰਕਾ ਮਾਸਟਰ ਜਾ ਕਰਕੇ ਹਰਨਾਕਸ਼ ਡੈਮ ਦੇ ਤਾਈ ਕਹਿ ਰਹੇ ਨੇ, ਰਾਜੇ ਦੇ ਤਾਈ ਕਹਿ ਰਹੇ ਨੇ, ਬੜੇ ਲਾਚਾਰ ਹੋ ਕਰਕੇ ਕਹਿਣ ਲੱਗੇ ਆ, ਰਾਜਨ ਤੇਰਾ ਜਿਹੜਾ ਪੁੱਤਰ ਹੈ ਉਹ ਬਹੁਤ ਜ਼ਿਆਦਾ ਵਿਗੜ ਗਿਆ ਹੈ, ਸਾਡੇ ਵੱਸ ਤੋਂ ਬਾਹਰ ਹੋ ਗਿਆ ਹੈ, ਸਾਡੀ ਦਿੱਤੀ ਹੋਈ ਸਿੱਖਿਆ ਨੂੰ ਉਹ ਮੰਨਦਾ ਨਹੀਂ ਹੈ, ਇਸ ਵਾਸਤੇ ਉਹਨੇ ਆਪ ਤੇ ਵਿਗੜਨਾ ਹੀ ਸੀ। ਜਿਹੜੇ ਹੋਰ ਸਾਡੇ ਸਕੂਲ ਦੇ ਚਾਟੜੇ ਨਾਮ ਵਿਦਿਆਰਥੀ ਹਨ, ਵਿਦਿਆ ਪੜ੍ਹਨ ਵਾਲੇ, ਉਹ ਵੀ ਉਹ ਭਗਤ ਜੀ ਨੇ ਤੇਰੇ ਪੁੱਤਰ ਨੇ ਵਿਗਾੜ ਦਿੱਤੇ ਨੇ, ਭਾਵ ਉਹਨਾਂ ਦੀ ਵੀ ਮਤ ਪੁੱਠੀ ਕਰ ਦਿੱਤੀ, ਆਪਣੇ ਵਾਲੀ ਹੀ ਮਤ ਕਰ ਦਿੱਤੀ। ਇਸ ਵਾਸਤੇ ਸਾਧ ਸੰਗਤ ਜੀ ਐਸੀ ਸ਼ਿਕਾਇਤ ਜਦੋਂ ਲਾਈ ਹੈ ਇਹਨਾਂ ਮਾਸਟਰਾਂ ਨੇ ਇਸ ਭਗਤ ਪ੍ਰਹਿਲਾਦ ਜੀ ਦੇ ਪਿਤਾ ਹਰਨਾਕਸ਼ ਦੇ ਪਾਸ ਜਾ ਕਰਕੇ,
ਦੁਸ਼ਟ ਸਭਾ ਮਹਿ ਮੰਤਰ ਪੁਕਾਇਆ ਪ੍ਰਹਿਲਾਦ ਕਾ ਰਾਖਾ ਹੋਏ ਰਗਰਾਇਆ।
ਸਾਧ ਸੰਗਤ ਜੀ ਉਸ ਵਕਤ ਹਰਨਾਕਸ਼ ਸੀ ਜੋ, ਜਦੋਂ ਉਹਨੇ ਐਸਾ ਆਪਣੇ ਪੁੱਤਰ ਦੇ ਬਾਬਤ ਐਸੇ ਬਚਨ ਸੁਣੇ ਉਸ ਦੇ ਮਾਸਟਰਾਂ ਦੇ ਪਾਸੋਂ, ਸਾਧ ਸੰਗਤ ਜੀ ਉਸ ਨੇ ਆਪਣੀ ਸਭਾ ਦੇ ਵਿੱਚ ਐਸਾ ਇੱਕ ਮੰਤਰ ਸਲਾਹ ਕੀਤਾ ਜੋ ਬੜੀ ਦੁਸ਼ਟ ਮਤ ਵਾਲਾ, ਬੜਾ ਜ਼ਾਲਮ ਹੈ, ਜ਼ੁਲਮ ਕਰਨ ਵਾਲਾ ਸਾਧ ਸੰਗਤ ਜੀ ਹਰਨਾਕਸ਼ ਆਪ ਰੱਬ ਜੋ ਬਣਿਆ ਬੈਠਾ ਹੈ। ਸੋ ਇਸ ਵਾਸਤੇ ਕਹਿੰਦੇ ਉਹਨੇ ਮੰਤਰ ਸਲਾਹ ਕੀਤੀ, ਮਤਾ ਪਕਾਇਆ, ਔਰ ਮਤਾ ਕੀ ਪਕਾਇਆ ਕਿ ਇਹ ਮੇਰਾ ਜਿਹੜਾ ਪੁੱਤਰ ਹੈ ਇਹ ਮੇਰਾ ਪੁੱਤਰ ਮੇਰਾ ਬਚਨ ਨਹੀਂ ਮੰਨ ਰਿਹਾ ਤੇ ਹੋਰ ਮੇਰਾ ਬਚਨ ਕੌਣ ਮੰਨੇਗਾ, ਭਾਵ ਕੇ ਮੇਰਾ ਪੁੱਤਰ ਹੀ ਨੀ ਜੇ ਮੇਰੀ ਗੱਲ ਨੂੰ ਮੰਨੇਗਾ ਤੇ ਹੋਰ ਕਿਹੜਾ ਮੰਨੇਗਾ। ਇਸ ਵਾਸਤੇ ਬੜਾ ਗੁੱਸਾ ਆਇਆ ਹਰਨਾਕਸ਼ ਦੇ ਮਨ ਅੰਦਰ, ਔਰ ਇਸ ਨੇ ਇਹ ਸਲਾਹ ਕਰ ਲਈ ਕਿ ਇਹ ਜਿਹੜਾ ਪ੍ਰਹਿਲਾਦ ਮੇਰਾ ਪੁੱਤਰ ਹੈ ਇਸ ਨੂੰ ਮਾਰ ਦੇਣਾ ਚਾਹੀਦਾ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਐਸੀ ਜਦੋਂ ਗੱਲ ਤੇ ਨਿਸ਼ਚਾ ਕਰ ਲਿਆ ਹਰਨਾਕਸ਼ ਨੇ ਕਿ ਪੁੱਤਰ ਨੂੰ ਮਾਰ ਦੇਣਾ ਚਾਹੀਦਾ ਪ੍ਰਹਿਲਾਦ ਦੇ ਤਾਈ, ਕਹਿੰਦੇ ਫਿਰ ਪ੍ਰਹਿਲਾਦ ਜੀ ਦੀ ਜੋ ਆਪ ਵਾਹਿਗੁਰੂ ਪਰਮੇਸ਼ਰ ਨੇ ਜੋ ਰੱਖਿਆ ਕੀਤੀ ਹੈ ਕਿਵੇਂ ਰੱਖਿਆ ਕੀਤੀ ਅੱਗੇ ਕਥਨ ਕਰਦੇ ਹਨ।
ਹਾਥ ਖੜਕ ਕਰ ਧਾਇਆ ਅਤ ਹੰਕਾਰ ਹਰ ਤੇਰਾ ਕਹਾ ਤੁਝ ਲੈ ਉਬਾਰ।
ਸਾਧ ਸੰਗਤ ਜੀ ਐਸਾ ਸਲਾਹ ਕਰਕੇ ਭਗਤ ਜੀ ਨੂੰ ਪਹਿਲਾਂ ਤੇ ਬਹੁਤ ਜ਼ਿਆਦਾ ਤਰ੍ਹਾਂ ਤਰ੍ਹਾਂ ਦੀਆਂ ਸਜ਼ਾ ਦਿੱਤੀਆਂ ਕਿ ਜਿਸ ਤਰ੍ਹਾਂ ਇਹ ਮੰਨ ਜਾਵੇ, ਇਹ ਮੇਰਾ ਡਰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲਵੇ। ਭਗਤ ਜੀ ਦੇ ਤਾਈ ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਜਲ ਵਿੱਚ ਵੀ ਸੁੱਟਿਆ ਗਿਆ, ਸਮੁੰਦਰ ਵਿੱਚ ਸੁੱਟਿਆ ਗਿਆ, ਡੂੰਘੇ ਪਾਣੀ ਵਿੱਚ, ਡੂੰਘਾ ਪਾਣੀ ਭਗਤ ਜੀ ਨੂੰ ਡੋਬ ਨਾ ਸਕਿਆ। ਔਰ ਇਸੇ ਤਰ੍ਹਾਂ ਕਹਿੰਦੇ ਫਿਰ ਅੱਗ ਦੇ ਵਿੱਚ ਵੀ ਸੁੱਟਿਆ ਗਿਆ, ਅੱਗ ਭਗਤ ਜੀ ਨੂੰ ਸਾੜ ਨਾ ਸਕੀ, ਉੱਥੋਂ ਵੀ ਬਚ ਗਏ। ਭਗਤ ਜੀ ਦਾ ਜਿਹੜਾ ਨਿਸ਼ਚਾ ਸੀ, ਵਿਸ਼ਵਾਸ ਸੀ, ਉਹ ਅਡੋਲ ਰਿਹਾ, ਔਰ ਸਰੀਰ ਦੇ ਤਾਂ ਵੀ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਹੋਇਆ। ਐਸੀ ਭਗਤ ਜੀ ਦੀ ਪਰਮੇਸ਼ਰ ਨੇ ਰੱਖਿਆ ਕੀਤੀ, ਵਾਹਿਗੁਰੂ ਨੇ ਰੱਖਿਆ ਕੀਤੀ ਅਕਾਲ ਪੁਰਖ ਜੀ ਨੇ। ਔਰ ਇੱਕ ਦਿਨ ਸਾਧ ਸੰਗਤ ਜੀ ਫਿਰ ਪ੍ਰਹਿਲਾਦ ਜੀ ਦੇ ਤਾਈ ਐਸੀ ਤਗੜੀ ਸਜ਼ਾ ਦੇਣਾ ਕੀਤੀ, ਭਾਵ ਖਤਮ ਕਰਨ ਦੀ, ਉਸ ਦੇ ਪਿਤਾ ਹਰਨਾਕਸ਼ ਨੇ ਕਹਿੰਦੇ ਲੋਹੇ ਦਾ ਜਿਹੜਾ ਥੰਮ ਸੀ ਸਾਧ ਸੰਗਤ ਜੀ ਉਸ ਦੇ ਤਾਈ ਤਪਾਉਣਾ ਕੀਤਾ, ਔਰ ਤਪਾ ਕਰਕੇ, ਔਰ ਉਸ ਤੋਂ ਪਹਿਲਾਂ ਕਹਿੰਦੇ ਹੱਥ ਦੇ ਵਿੱਚ ਖੜਗ ਤਲਵਾਰ ਲੈ ਕਰਕੇ ਅਥਵਾ ਹੱਥ ਦੇ ਅੰਦਰ ਖੜਗ ਖੰਡਾ ਲੈ ਕਰਕੇ, ਔਰ ਕਰ ਧਾਇਆ ਅਤ ਅਹੰਕਾਰ, ਬਹੁਤਾ ਅਹੰਕਾਰ ਕਰਕੇ ਬੋਲਿਆ ਸਾਧ ਸੰਗਤ ਜੀ ਹਰਨਾਕਸ਼, ਕਹਿਣ ਲੱਗਾ ਹਰ ਤੇਰਾ ਕਹਾ ਤੁਝ ਲੈ ਉਬਾਰ। ਕਹਿਣ ਲੱਗਾ ਪ੍ਰਹਿਲਾਦ ਦੱਸਣਾ ਕਰ, ਜਿਹੜੇ ਤੂੰ ਹਰੀ ਨੂੰ ਯਾਦ ਕਰਦਾ ਹੈ, ਜਿਹੜੇ ਪ੍ਰਭੂ ਨੂੰ ਯਾਦ ਕਰਦਾ ਹੈ, ਜਿਹੜੇ ਰਾਮ ਨਾਮ ਨੂੰ ਯਾਦ ਕਰਦਾ ਹੈ, ਦੱਸ ਉਹ ਕਿੱਥੇ ਹੈ, ਮੇਰੇ ਤਾਈ ਦੱਸਣਾ ਕਰ, ਔਰ ਨਹੀਂ ਤੇ ਤੇਰੇ ਤਲਵਾਰ ਮਾਰ ਕਰਕੇ ਤੇਰੇ ਤਾਈ ਖੰਡ ਖੰਡ ਕਰ ਦਿਆਂਗਾ, ਟੁਕੜੇ ਕਰ ਦਿਆਂਗਾ ਤੇਰੇ। ਦੱਸਣਾ ਕਰ ਤੇਰਾ ਪਰਮੇਸ਼ਰ ਜਿਹੜਾ ਹੈ ਉਹ ਕਿੱਥੇ ਹੈ, ਜਿਹੜਾ ਤੈਨੂੰ ਹੁਣ ਮੇਰੇ ਕੋਲੋਂ ਬਚਾਉਣਾ ਕਰੇ, ਉਹ ਤੇਰਾ ਕਿੱਥੇ ਹੈ ਰੱਬ ਜਿਸ ਰੱਬ ਨੂੰ ਤੂੰ ਯਾਦ ਕਰਦਾ ਹੈ। ਸਾਧ ਸੰਗਤ ਜੀ ਜਦੋਂ ਐਸੀ ਤਾੜਨਾ ਕੀਤੀ ਇਸ ਦੇ ਪਿਤਾ ਨੇ ਆਪ, ਔਰ ਸਾਧ ਸੰਗਤ ਜੀ ਭਗਤ ਜੀ ਨੇ ਉਸ ਵਕਤ ਪਰਮੇਸ਼ਰ ਜੀ ਦੇ ਤਾਈ ਅਰਾਧਨਾ ਕੀਤਾ, ਕਿਹਾ ਪਾਤਸ਼ਾਹ ਜੀ ਅਕਾਲ ਪੁਰਖ ਜੀ ਸਾਡੀ ਲੱਜਿਆ ਹੁਣ ਰੱਖਣਾ ਕਰੋ ਆਪ ਜੀ।
ਥਿਨ ਮਹਿ ਭਿਆਨ ਰੂਪ ਨਿਕਸਿਆ ਥੰਮ ਉਪਾਰ,
ਕਹਿੰਦੇ ਜੇ ਇਸ ਵਕਤ ਤਲਵਾਰ ਕੱਢ ਕਰਕੇ ਹਰਨਾਕਸ਼ ਨੇ ਡਰਾਉਣਾ ਕੀਤਾ ਆਪਣੇ ਪੁੱਤਰ ਪ੍ਰਹਿਲਾਦ ਦੇ ਤਾਈ ਕਿ ਤੇਰੇ ਟੋਟੇ ਕਰ ਦੇਣੇ ਨੇ, ਆ ਥੰਮ ਦੇ ਨਾਲ ਤੈਨੂੰ ਜੱਫੀ ਪਵਾ ਕਰਕੇ ਖਤਮ ਕਰ ਦੇਣਾ ਹੈ। ਉਸ ਵਕਤ ਕਹਿੰਦੇ ਪਰਮੇਸ਼ਰ ਜੀ ਨੂੰ ਭਗਤ ਜੀ ਨੇ ਮਨਚਿਤ ਕਰਕੇ ਅਰਾਧਿਆ ਕਿਹਾ, ਪ੍ਰਭੂ ਜੀ ਹੁਣ ਸਾਡੀ ਰੱਖਿਆ ਕਰੋ ਆਪ ਜੀ। ਉਸੇ ਵਕਤ ਫਿਰ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਪਰਮੇਸ਼ਰ ਜੀ ਨੇ ਇਸ ਤਰ੍ਹਾਂ ਰੱਖਿਆ ਕੀਤੀ। ਖਿਨ ਮਹਿ ਭੈਆਨ ਰੂਪ, ਭਿਆਨ ਰੂਪ ਆ ਬੜਾ ਭੈ ਦੇਣ ਵਾਲਾ, ਡਰ ਦੇਣ ਵਾਲਾ ਜਿਹੜਾ ਰੂਪ ਨਰਸਿੰਘ ਦਾ ਸੀ, ਉਹ ਉਸ ਵਕਤ ਕਹਿੰਦੇ ਫਿਰ ਪ੍ਰਗਟ ਹੋਇਆ। ਔਰ ਇੱਕ ਖਿਨ ਮਾਤਰ ਸਮੇਂ ਦੇ ਵਿੱਚ ਭਾਵ ਬਹੁਤ ਛੇਤੀ ਤੋਂ ਛੇਤੀ ਉਹ ਜਿਹੜਾ ਥੰਮ ਸੀ ਵੱਡਾ ਤਾਇਆ ਹੋਇਆ ਲੋਹੇ ਦਾ ਗਰਮ ਕੀਤਾ ਹੋਇਆ, ਉਹਦੇ ਵਿਚੋਂ ਸਾਧ ਸੰਗਤ ਜੀ ਕਹਿੰਦੇ ਫਿਰ ਨਰਸਿੰਘ ਰੂਪ ਪ੍ਰਗਟ ਹੋਇਆ ਹੈ ਥੰਮ ਨੂੰ ਉਪਾੜ ਕਰਕੇ।
ਹਰਨਾਕਸ ਨਖੀ ਬਿਧਾਰਿਆ ਪ੍ਰਹਿਲਾਦ ਲਿਆ ਉਬਾਰ।
ਔਰ ਸਾਧ ਸੰਗਤ ਜੀ ਜਿਹੜਾ ਹਰਨਾਕਸ ਸੀ ਪ੍ਰਹਿਲਾਦ ਦਾ ਪਿਤਾ, ਇਹਨੇ ਬਹੁਤ ਤਪੱਸਿਆ ਕਰਕੇ ਵਰ ਪ੍ਰਾਪਤ ਕੀਤੇ ਹੋਏ ਸਨ ਕਿ ਨਾ ਧਰਤੀ ਤੇ ਮਰਾਂ, ਨਾ ਆਕਾਸ਼ ਤੇ ਮਰਾਂ, ਨਾ ਭਾਵ ਕੇ ਕਿਸੇ ਸ਼ਸਤਰ ਦੇ ਨਾਲ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਐਸੇ ਸਾਧ ਸੰਗਤ ਜੀ ਵਰ ਲਏ ਹੋਏ ਸਨ। ਜਿਸ ਵਕਤ ਕਹਿੰਦੇ ਬੜੇ ਭੈਆਨ, ਬੜਾ ਡਰ ਦੇਣ ਵਾਲਾ ਰੂਪ ਨਰਸਿੰਘ ਜੀ ਦਾ ਪ੍ਰਗਟ ਹੋਇਆ। ਸਾਧ ਸੰਗਤ ਜੀ, ਨਰ ਨਾਮ ਹੈ ਮਨੁੱਖ ਦਾ ਤੇ ਸਿੰਘ ਨਾਮ ਹੈ ਸ਼ੇਰ ਦਾ। ਜਿਸ ਨਰਸਿੰਘ ਜੀ ਦਾ ਜਿਹੜਾ ਰੂਪ ਸੀ, ਮੁੱਖ ਸੀ, ਉਹ ਸ਼ੇਰ ਦਾ ਸੀ ਤੇ ਜਿਹੜਾ ਥੱਲੇ ਧੜ ਸੀ ਸਾਧ ਸੰਗਤ ਜੀ, ਇਹ ਨਰ ਮਨੁੱਖ ਦਾ ਸੀ। ਧੜ ਬੰਦੇ ਵਾਂਗ ਸੀ ਤੇ ਮੁੱਖ ਸ਼ੇਰ ਵਾਲਾ ਸੀ। ਐਸੇ ਨਰਸਿੰਘ ਰੂਪ ਪਰਮੇਸ਼ਰ ਜੀ ਪ੍ਰਗਟ ਹੋਏ ਆਪਣੇ ਭਗਤ ਦੀ ਰੱਖਿਆ ਕਰਨ ਵਾਸਤੇ। ਔਰ ਉਸ ਵਕਤ ਸਾਧ ਸੰਗਤ ਜੀ ਪ੍ਰਹਿਲਾਦ ਜੀ ਦੇ ਤਾਈ ਪਕੜ ਕਰਕੇ, ਪ੍ਰਹਿਲਾਦ ਜੀ ਦੀਆਂ ਪ੍ਰਹਿਲਾਦ ਭਾਵ ਹਰਨਾਕਸ਼ ਦੇ ਤਾਈ ਪਕੜ ਕਰਕੇ ਨਰਸਿੰਘ ਜੀ ਨੇ ਉਸ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ। ਕਿਹਾ ਗਿਆ ਦੇਖ ਤੈ ਵਰ ਲਏ ਨੇ, ਤੂੰ ਦੇਖਣਾ ਕਰ, ਨਾ ਤੂੰ ਹੁਣ ਧਰਤੀ ਤੇ ਹੈ, ਨਾ ਤੂੰ ਆਕਾਸ਼ ਵਿਚ ਹੀ ਹੈ, ਨਾ ਤੂੰ ਅੰਦਰ ਹੈ ਤੇ ਨਾ ਹੁਣ ਤੂੰ ਬਾਹਰ ਹੀ ਹੈ, ਨਾ ਹੁਣ ਦੇਣੀ ਹੈ ਤੇ ਨਾ ਹੁਣ ਰਾਤ ਹੀ ਹੈ, ਤੇ ਨਾ ਮੇਰੇ ਕੋਲ ਕੋਈ ਸ਼ਸਤਰ ਹੀ ਹੈ ਜਿਸ ਦੇ ਨਾਲ ਤੇਰੀ ਮੌਤ ਕਰਨੀ ਹੈ। ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਕਹਿੰਦੇ ਹਰਨਾਕਸ਼ ਨਖੀ ਬਿਧਾਰਿਆ। ਨਰਸਿੰਘ ਜੀ ਨੇ ਹਰਨਾਕਸ਼ ਦੇ ਤਾਈ ਨਖੀ ਨਾਮ ਨੌਹਾਂ ਦੇ ਨਾਲ ਪਾੜ ਸੁੱਟਿਆ ਉਸਦੇ ਸਰੀਰ ਨੂੰ, ਭਾਵ ਖਤਮ ਕਰ ਦਿੱਤਾ। ਔਰ ਆਪਣੇ ਭਗਤ ਪ੍ਰਹਿਲਾਦ ਜੀ ਨੂੰ ਉਬਾਰ ਲਿਆ, ਭਾਵ ਕੇ ਬਚਾ ਲਿਆ ਆਪਣੇ ਭਗਤ ਜੀ ਦੀ। ਇਸ ਪ੍ਰਕਾਰ ਕਹਿੰਦੇ ਰੱਖਿਆ ਕੀਤੀ ਹੈ ਪਰਮੇਸ਼ਰ ਨੇ ਨਰਸਿੰਘ ਵਾਲਾ ਰੂਪ ਧਾਰ ਕਰਕੇ। ਹਰ ਯੁਗ ਯੁਗ ਭਗਤ ਪਾਇਆ, ਬੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਤੋ ਇਸ ਪ੍ਰਕਾਰ ਸਾਧ ਸੰਗਤ ਜੀ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕੀਤੀ ਪਰਮੇਸ਼ਰ ਨੇ।
ਸੰਤ ਜਨਾ ਕੇ ਹਰ ਜੀਉ ਕਾਰਜ ਸਵਾਰੇ।
ਇਸ ਪ੍ਰਕਾਰ ਕਹਿੰਦੇ ਜਿਹੜੇ ਪਰਮੇਸ਼ਰ ਦੇ ਸੰਤ ਨੇ ਭਗਤ ਪ੍ਰਹਿਲਾਦ ਜੀ ਵਰਗੇ, ਪਰਮੇਸ਼ਰ ਦੇ ਪਿਆਰੇ ਨੇ, ਐਸੀ ਅਵਸਥਾ ਦੇ ਮਾਲਕ, ਐਸੇ ਜਿਹੜੇ ਜਨ ਦਾਸ ਹਨ ਵਾਹਿਗੁਰੂ ਪਰਮੇਸ਼ਰ ਜੀ ਦੇ, ਉਹਨਾਂ ਦੇ ਜਿਹੜੇ ਸਾਰੇ ਕਾਰਜ ਹਨ ਸੰਤਾਂ ਕੇ ਕਾਰਜ ਆਪ ਖਲੋਆ। ਹਰ ਕੰਮ ਕਰਾਵਣ ਆਇਆ ਰਾਮ, ਉਹਨਾਂ ਦੇ ਕਾਰਜ ਵਾਹਿਗੁਰੂ ਜੀ ਆਪ ਹੋ ਕਰਕੇ ਸਾਰੇ ਕਾਰਜਾਂ ਨੂੰ ਕਰਦੇ ਹਨ। ਔਰ ਇਸ ਪ੍ਰਕਾਰ ਸਾਧ ਸੰਗਤ ਜੀ ਜਿਵੇਂ ਗੁਰਬਾਣੀ ਅੰਦਰ ਸਤਿਗੁਰੂ ਜੀ ਸ਼ਬਦ ਕਥਨ ਕਰਦੇ ਨੇ, ਰਾਮ ਜਪੋ ਜੀ ਐਸੇ ਐਸੇ, ਰੂਪ ਪ੍ਰਹਿਲਾਦ ਜਪਿਓ ਹਰ ਜੈਸੇ। ਕਹਿੰਦੇ ਜੇ ਰਾਮ ਦਾ ਨਾਮ ਜਪਣਾ ਨਾ ਹੈ ਮਨੁੱਖ, ਤੇ ਇਸ ਤਰ੍ਹਾਂ ਜਪਣਾ ਕਰ ਜਿਸ ਤਰ੍ਹਾਂ ਧਰੂ ਭਗਤ ਜੀ ਨੇ ਜਪਿਆ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਪੁੱਛੜ ਲੀਤਾ। ਔਰ ਇਸ ਪ੍ਰਕਾਰ ਸਾਧ ਸੰਗਤ ਜੀ ਐਸੀ ਧਰੂ ਜੀ ਦੀ ਜੋ ਕਥਾ ਆਉਂਦੀ ਹੈ, ਜਿਵੇਂ ਕਹਿੰਦੇ ਧਰੂ ਜੀ ਨੇ ਜਾ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਿਆ, ਪਰਮੇਸ਼ਰ ਦੀ ਪ੍ਰਾਪਤੀ ਕੀਤੀ। ਔਰ ਇਸੇ ਤਰ੍ਹਾਂ ਪ੍ਰਹਿਲਾਦ ਜੀ ਨੇ ਜਪਿਆ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੀ। ਜਿਵੇਂ ਹਰੀ ਦੇ ਤਾਈ ਉਹਨਾਂ ਨੇ ਜਿਸ ਤਰ੍ਹਾਂ ਜਪਣਾ ਕੀਤਾ, ਇਸ ਤਰ੍ਹਾਂ ਜਪਣਾ ਕਰ। ਜੇ ਤੂੰ ਫਿਰ ਇਸ ਤਰ੍ਹਾਂ ਵਾਹਿਗੁਰੂ ਜੀ ਦੇ ਨਾਮ ਨੂੰ ਜਪੇਗਾ, ਹਰੀ ਜੀਓ ਦੇ ਨਾਮ ਨੂੰ, ਤਾਂ ਫਿਰ ਤੇਰੇ ਜਿਹੜੇ ਸਾਰੇ ਕਾਰਜ ਹਨ ਉਹ ਤੈਨੂੰ ਆਪਣਾ ਜਨ ਦਾਸ ਜਾਣ ਕਰਕੇ ਪਰਮੇਸ਼ਰ ਜੀ ਤੇਰੇ ਕਾਰਜ ਸਵਾਰ ਦੇਣਗੇ, ਜਿਸ ਤਰ੍ਹਾਂ ਪ੍ਰਹਿਲਾਦ ਜੀ ਦੇ ਸਵਾਰੇ ਨੇ। ਸਤਿਗੁਰੂ ਅਮਰਦਾਸ ਸਾਹਿਬ ਜੀ ਐਸਾ ਉਪਦੇਸ਼ ਦਿੰਦੇ ਹਨ,
ਪ੍ਰਹਿਲਾਦ ਜਨ ਕੇ ਇੱਕੀ ਕੁੱਲ ਉਤਾਰੇ।
ਸੰਗਤ ਜੀ, ਇਸ ਪ੍ਰਕਾਰ ਭਗਤ ਪ੍ਰਹਿਲਾਦ ਜੀ ਨੇ ਵਾਹਿਗੁਰੂ ਦੇ ਨਾਮ ਤੇ ਨਿਸ਼ਚਾ ਕੀਤਾ ਔਰ ਨਾਮ ਜਪਣਾ ਕੀਤਾ, ਔਰ ਪ੍ਰਹਿਲਾਦ ਜੀ ਦੀ ਪਰਮੇਸ਼ਰ ਨੇ ਆਪ ਨਰਸਿੰਘ ਦਾ ਰੂਪ ਪ੍ਰਗਟ ਹੋ ਕਰਕੇ ਰੱਖਿਆ ਕੀਤੀ। ਔਰ ਸਾਧ ਸੰਗਤ ਜੀ ਐਵੇਂ ਕਹਿੰਦੇ ਭਗਤ ਪ੍ਰਹਿਲਾਦ ਜੀ ਦੀਆਂ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨਾਮ ਜਪਣੇ ਕਰਕੇ, ਨਾਮ ਦੀ ਵਡਿਆਈ ਕਰਕੇ, ਨਾਮ ਦੇ ਪ੍ਰਤਾਪ ਕਰਕੇ 21 ਕੁਲਾਂ ਤਰ ਗਈਆਂ। 21 ਕੁਲਾਂ ਸਾਧ ਸੰਗਤ ਜੀ ਕਹਿੰਦੇ ਨਾਮ ਜਪਣ ਵਾਲਿਆਂ ਦੀ, ਜਿਹੜਾ ਨਾਮ ਜਪਦਾ ਹੈ ਮਨੁੱਖ ਉਹ 21 ਕੁਲਾਂ ਆਪਣੀਆਂ ਤਾਰ ਲੈਂਦਾ ਹੈ। ਸੱਤ ਨਾਨਕਿਆਂ ਦੀਆਂ ਤੇ ਸੱਤ ਦਾਦਕਿਆਂ ਦੀਆਂ, ਇਹ ਹੋ ਗਈਆਂ 14, ਤੇ ਸੱਤ ਸਹੁਰਿਆਂ ਦੀਆਂ ਸਾਧ ਸੰਗਤ ਜੀ ਇਹ ਸਾਰੀਆਂ ਹੋ ਗਈਆਂ 21। ਇਵੇਂ ਕਹਿੰਦੇ ਐਸੀਆਂ ਕੁਲਾਂ ਦੇ ਤਾਂ ਹੀ ਤਾਰ ਲੈਂਦਾ ਹੈ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਪਦਾ ਹੈ। ਭਾਈ ਨਾਮ ਦੀ ਏਡੀ ਵੱਡੀ ਵਡਿਆਈ ਹੈ, ਨਾਮ ਏਡੀ ਵੱਡੀ ਚੀਜ਼ ਹੈ, ਇਸ ਕਰਕੇ ਐਸੇ ਨਾਮ ਨੂੰ ਸਤਿਗੁਰੂ ਜੀ ਨੂੰ ਬੇਨਤੀ ਕਰੀਏ, ਮਹਾਰਾਜ ਬਖਸ਼ਣਾ ਕਰੋ।
ਗੁਰ ਕੈ ਸ਼ਬਦ ਹੋਮੈ ਬਿਖ ਮਾਰੇ,
ਔਰ ਕਹਿੰਦੇ ਗੁਰ ਸ਼ਬਦ ਦੁਆਰਾ ਹੋਮੈ ਹੰਕਾਰ ਨੂੰ ਮਾਰਨਾ ਕਰੇ। ਔਰ ਬਿਖ ਨਾਮ ਹੈ ਵਿਸ਼ਿਆਂ ਦਾ, ਜਿਹੜੇ ਵਿਸ਼ੇ ਹਨ, ਜਿਹੜੇ ਵਿਸ਼ੇ ਜੂਨਾ ਜੂਨਾ ਦੇ ਵਿੱਚ ਭਟਕਾਉਣ ਵਾਲੇ ਨੇ ਇਹ ਜੀਵ ਦੇ ਤਾਈ। ਸਾਧ ਸੰਗਤ ਜੀ ਗੁਰ ਸ਼ਬਦ ਦੀ ਸਿੱਖਿਆ ਲੈ ਕਰਕੇ, ਗੁਰ ਸ਼ਬਦ ਦੁਆਰਾ ਸਤਿਗੁਰੂ ਜੀ ਦੇ ਪਾਸੋਂ ਲੈ ਕਰਕੇ, ਔਰ ਇਹਨਾਂ ਦੇ ਉੱਪਰੋਂ ਜਿੱਤ ਪ੍ਰਾਪਤ ਕਰੀਏ।
ਨਾਨਕ ਰਾਮ ਨਾਮ ਸੰਤ ਨਿਸਤਾਰੇ,
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਮ ਦੀ ਮੋਹਰ ਲਾ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਜਿਨ੍ਹਾਂ ਨੇ ਵੀ ਵਾਹਿਗੁਰੂ ਪਰਮੇਸ਼ਰ ਦੇ ਭਾਈ ਨਾਮ ਨੂੰ ਮਨ ਚਿੱਤ ਕਰਕੇ ਦ੍ਰਿੜ ਵਿਸ਼ਵਾਸ ਦ੍ਰਿੜ ਭਰੋਸੇ ਦੇ ਨਾਲ ਅਰਾਧਨਾ ਕੀਤਾ, ਉਹਨਾਂ ਦੇ ਤਾਈ ਪਰਮੇਸ਼ਰ ਨੇ ਉਹਨਾਂ ਦੀਆਂ 21 ਕੁਲਾਂ ਤਾਰ ਦਿੱਤੀਆਂ। ਉਹਨਾਂ ਤੇ ਤਰਨਾ ਹੀ ਸੀ, ਉਹਨਾਂ ਦੀਆਂ 21 ਕੁਲਾਂ ਸਤਿਗੁਰੂ ਜੀ ਨੇ, ਅਕਾਲ ਪੁਰਖ ਜੀ ਨੇ, ਵਾਹਿਗੁਰੂ ਜੀ ਨੇ ਤਾਰ ਦਿੱਤੀਆਂ। ਸੋ ਇਸ ਵਾਸਤੇ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕਰੀਏ ਕਿ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਐਸਾ ਜਿਹੜਾ ਆਪ ਜੀ ਦਾ ਉਪਦੇਸ਼ ਹੈ ਇਹ ਸਾਡੇ ਮਨਾਂ ਤਨਾਂ ਅੰਦਰ ਵੱਸ ਜਾਵੇ, ਸਾਨੂੰ ਨਾਮ ਦੀ ਪ੍ਰਾਪਤੀ ਹੋ ਜਾਵੇ, ਜਿਸ ਕਰਕੇ ਸਾਡਾ ਲੋਕ ਸੁਖੀਆ ਤੇ ਪ੍ਰਲੋਕ ਸੁਹੇਲਾ ਹੋ ਜਾਵੇ। ਜਿੱਥੋਂ ਤੱਕ ਵਿਚਾਰ ਕਰਦਿਆਂ ਤੁਸ਼ ਬੁੱਧੀ ਹੋਣ ਕਰਕੇ ਗੁਰਬਾਣੀ ਅਗਾਧ ਬੋਧ ਹੈ ਸਾਧ ਸੰਗਤ ਜੀ, ਤੁਮਰੀ ਗਤ ਮੈਂ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨ। ਇਸ ਵਾਸਤੇ ਜਿਵੇਂ ਪੰਛੀ ਆਕਾਸ਼ ਦੇ ਅੰਦਰ ਉੱਡ ਕਰਕੇ ਆਨੰਦ ਨੂੰ ਤੇ ਮਾਣ ਸਕਦਾ ਹੈ ਉੱਚੀਆਂ ਉੱਚੀਆਂ ਅਡਾਰੀਆਂ ਮਾਰ ਕਰਕੇ, ਪਰ ਜੇ ਉਹ ਚਾਹੇ ਕਿ ਮੈਂ ਇਹਦਾ ਅੰਤ ਪਾ ਲਵਾਂ, ਬਹੁਤ ਮੁਸ਼ਕਲ ਹੈ, ਉਹਦੀ ਮੂਰਖ ਮਤ ਹੈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਗੁਰਬਾਣੀ ਵੀ ਇਸੇ ਤਰ੍ਹਾਂ ਇੱਕ ਸਮੁੰਦਰ ਦੀ ਨਿਆਈ, ਆਕਾਸ਼ ਦੀ ਵਿਸ਼ਾਲ ਨਿਆਈ ਹੈ। ਜਿਸ ਦਾ ਸਾਧ ਸੰਗਤ ਜੀ ਅੰਤ ਪਾਉਣਾ ਭਾਵ ਕੇ, ਜਿਸ ਦੇ ਬੋਝ ਭਾਵ ਦਾ ਅੰਤ ਪਾਉਣਾ ਬੜਾ ਔਖਾ ਹੈ, ਇਸ ਨੂੰ ਜਪ ਕਰਕੇ ਔਰ ਇਸ ਦੀ ਕਮਾਈ ਕਰਕੇ ਸ਼ਬਦ ਦੀ ਆਪ ਤਰ ਸਕਦਾ ਹੈ, ਹੋਰਨਾਂ ਨੂੰ ਤਾਰ ਸਕਦਾ ਹੈ, ਪਰ ਅੰਤ ਪਾਉਣ ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨਾ, ਦੇਣ ਨਾ ਅੰਤ। ਸੋ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਤੇ, ਗੁਰ ਜੁਗ ਦੀ ਖਿਮਾ ਜੀ। ਦੋ ਪੰਕਤੀਆਂ ਪੜ ਕੇ ਸਮਾਪਤੀ ਹੈ। ਗੁਰ ਕੈ ਸ਼ਬਦ ਹੋਮੈ ਬਿਖ ਮਾਰੇ, ਨਾਨਕ ਰਾਮ ਨਾਮ ਸੰਤ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰ ਜਾਵੇ ਸੋ ਫਤਿਹ ਪਾਵੇ, ਨਿਹਾਲ ਹੋ ਜਾਵੇ ਸਤਿਗੁਰੂ ਜੀ ਦੇ, ਸਤਿਗੁਰੂ ਜੀ ਦੇ ਸੰਤਾਂ ਭਗਤਾਂ ਨੂੰ ਭਾਵੇ। ਸਤਿ ਸ੍ਰੀ ਅਕਾਲ, ਗੁਰਬਰ ਅਕਾਲ, ਦੇਗ ਤੇਗ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।